ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੌੜੀ ਰਾਗ ਹੈ, ਗੁਆਰੇਰੀ ਜਾਤੀ ਹੈ, ਕੁੱਲ ਨੌ ਜਾਤੀਆਂ ਗੌੜੀ ਰਾਗ ਦੀਆਂ। ਕਈ ਜਿਹੜੇ ਸਹਿਜ ਪਾਠ ਕਰਦੇ ਹੁੰਦੇ ਨੇ, ਕਈ ਵਾਰੀ ਦੇਖਿਆ ਹੋਣਾ ਤੁਸੀਂ ਕਿ ਗੌੜੀ ਦੇ ਥੱਲੇ ਨਿੱਕਾ ਜਿਹਾ ਲਿਖਿਆ ਹੁੰਦਾ 1, 2, 3, 4, 5, 6, 7, 8, 9, 10, 11 ਤੱਕ। ਸੋ ਇਹ ਉਹ ਵੀ ਇਹਦੀ ਗਿਣਤੀ ਦੱਸੀ ਹੈ ਕਿ ਕਿਹੜੀ ਜਾਤੀ ਹੈ ਇਹ। ਸੋ ਮਹਾਰਾਜ ਸੱਚੇ ਪਾਤਸ਼ਾਹ ਜਾਤੀਆਂ ਕਈ ਵਾਰ ਨੰਬਰਾਂ ਵਿੱਚ ਵੀ ਲਿਖਦੇ ਨੇ, ਅੱਖਰਾਂ ਵਿੱਚ ਵੀ ਲਿਖ ਦਿੰਦੇ ਨੇ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਕਿਉਂ ਭ੍ਰਮੀ ਹੈ ਭ੍ਰਮ ਕਿਸ ਕਾ ਹੋਈ, ਜਾਂ ਜਲ ਥਲ ਮਹੀਅਲ ਰਵਿਆ ਸੋਈ। ਕਹਿੰਦੇ ਜਾਂ ਉਹ ਪਰਮੇਸ਼ਰ ਜਲਾਂ ਵਿੱਚ ਥਲਾਂ ਵਿੱਚ, ਮਹੀ ਹੁੰਦਾ ਪ੍ਰਿਥਵੀ, ਅਲ ਹੁੰਦਾ ਆਕਾਸ਼ ਵਿੱਚ ਵਿਆਪਕ ਹੈ, ਤਾਂ ਕਿਸ ਵਾਸਤੇ ਭਟਕਣਾ ਭਰਮਣਾ, ਅਤੇ ਭਰਮ ਵਿੱਚ ਕਿਸ ਵਸਤੂ ਦਾ ਹੁੰਦਾ, ਕਿਉਂਕਿ ਭਰਮ ਕਿਹੜੀ ਚੀਜ਼ ਦਾ ਹੁੰਦਾ, ਕੋਈ ਨਹੀਂ ਹੁੰਦਾ। ਪਰਮਾਤਮਾ ਨੂੰ ਸਰਵ ਵਿਆਪਕ ਜਾਣ ਕੇ ਉੱਥੇ ਬੈਠੇ ਰਹਿਣਾ, ਜਿਵੇਂ ਰਾਜਾ ਭਰਥਰ ਹਰੀ ਨੇ ਪਿੱਛੇ ਜੇ ਆਪਾਂ ਕਥਾ ਸੁਣੀ ਸੀ ਸ਼ਾਮ ਦੇ ਸਮੇਂ ਗੁਰੂ ਨਾਨਕ ਦੇਵ ਜੀ ਦੀ, ਨਾਰਦ ਮੁਨੀ ਨੇ ਕਿਹਾ ਸੀ ਕਿ ਇਹਨਾਂ ਪ੍ਰਸ਼ਨਾਂ ਦੇ ਉੱਤਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਆਪ ਦੇ ਸਕਦੇ ਨੇ, ਉਹ ਸ੍ਰਿਸ਼ਟੀ ਤੇ ਇਸ ਵਕਤ ਅਵਤਾਰ ਧਾਰ ਕੇ ਆਏ ਨੇ। ਭਰਥਰ ਹਰੀ ਕਹਿਣ ਲੱਗਿਆ, ਮੈਨੂੰ ਫਿਰ ਕਿਰਪਾ ਕਰੋ, ਉਹਨਾਂ ਦਾ ਕੋਈ ਪਤਾ ਤਾਂ ਦਿਓ, ਉਹਨਾਂ ਦਾ ਸ਼ਹਿਰ ਪਿੰਡ ਕਿਹੜਾ, ਮੈਂ ਜਾ ਕੇ ਉੱਥੇ ਮਿਲ ਕੇ ਆਵਾਂ। ਨਾਰਦ ਮੁਨੀ ਜੀ ਕਹਿਣ ਲੱਗੇ, ਗੁਰੂ ਨਾਨਕ ਦਾ ਕੋਈ ਦੇਸ਼ ਪਿੰਡ ਥਾਂ ਪਤਾ ਨਹੀਂ ਹੈ, ਉਹ ਤਾਂ ਸਾਰਿਆਂ ਦੇਸ਼ਾਂ ਚ ਬਿਰਾਜਮਾਨ ਨੇ, ਵਿਆਪਕ ਨੇ, ਉਹਨਾਂ ਨੂੰ ਸਿਰਫ ਅਭਿਆਸ ਨਾਲ ਹੀ ਮਿਲਿਆ ਜਾ ਸਕਦਾ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਰੀ ਜਾ ਬੈਠਾ ਇੱਥੇ। ਉਹਨਾਂ ਨੇ ਤੇਰੀ ਆਵਾਜ਼ ਨੂੰ ਉੱਥੇ ਸੁਣ ਲੈਣਾ ਜਿੱਥੇ ਹੋਣਗੇ, ਉਹ ਆਪੇ ਆ ਜਾਣੇ। ਫਿਰ ਜਦ ਸਤਿਗੁਰੂ ਜੀ ਕਾਮਰੂ ਦੇਸ਼ ਗਏ ਨੇ, ਉਦੋਂ ਭਰਥਰ ਹਰੀ ਨੂੰ ਸਤਿਗੁਰੂ ਮਹਾਰਾਜ ਮਿਲੇ ਫਿਰ ਜਾ ਕੇ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਕਰਕੇ ਉਹਨੂੰ ਜਾ ਕੇ ਸਮਝਾਇਆ ਕਿ ਅਸੀਂ ਆ ਗਏ ਹਾਂ, ਭਰਥਰ ਹਰੀ ਤੂੰ ਸਾਨੂੰ ਯਾਦ ਕਰਦਾ ਸੀ। ਇਹ ਵੀ ਦੇਖੋ, ਇੱਕ ਚੀਜ਼ ਹੁੰਦੀ ਹੈ ਕਿਤਾਬਾਂ ਚ ਲਿਖੀਆਂ। ਆਮ ਲੋਕ ਕਹਿੰਦੇ ਨੇ ਵੀ ਜ਼ਿਆਦਾਤਰ ਮੇਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਬੋਲੀਆਂ ਹੋਈਆਂ, ਬਹੁਤ ਕਿਤਾਬਾਂ ਚ ਨਹੀਂ ਹੁੰਦੀਆਂ, ਉਹ ਵਿਦਵਾਨਾਂ ਦੀਆਂ ਕਿਤਾਬਾਂ ਚ ਨਹੀਂ ਮਿਲਣਗੀਆਂ। ਵਿਦਵਾਨ ਦੀ ਜਿੱਥੇ ਤੱਕ ਨੌਲੇਜ ਹੁੰਦੀ ਹੈ, ਬੜੀ ਗੁੱਡ ਹੈ, ਚੰਗੀ ਹੈ, ਉਹਨੇ ਬਹੁਤ ਮਿਹਨਤ ਕਰਕੇ ਕਿਤਾਬ ਲਿਖੀ ਹੁੰਦੀ ਹੈ, ਉਹਨੇ ਸਾਰੀ ਲਾਇਬ੍ਰੇਰੀ ਫਰੋੜ ਫਰੋੜ ਕੇ ਵਿੱਚੋਂ ਪਤਾ ਨਹੀਂ ਕਿੱਥੋਂ ਵਿਚਾਰਾ ਕੱਢ ਕੱਢ ਕੇ ਇਤਿਹਾਸ ਦੀਆਂ ਚੀਜ਼ਾਂ ਲਿਆਉਂਦਾ ਕਦੇ, ਪਰ ਜਦੋਂ ਤੱਕ ਉਹ ਪ੍ਰੈਕਟੀਕਲੀ ਲਾਈਫ ਨਹੀਂ ਜਿਉਂਦਾ, ਉਦੋਂ ਤੱਕ ਉਹ ਜਿਹੜਾ ਉਹਦਾ ਲਿਖਣਾ ਹੁੰਦਾ ਉਹ ਆਮ ਲੋਕਾਂ ਲਈ ਤਾਂ ਬਹੁਤ ਅੱਛਾ ਹੁੰਦਾ, ਆਮ ਬੰਦਾ ਉਹਨੂੰ ਪੜ੍ਹ ਕੇ ਕਾਫੀ ਪ੍ਰਭਾਵਿਤ ਹੁੰਦਾ ਵੀ ਇਹਨਾਂ ਨੇ ਕਿੱਡੀ ਡੂੰਘੀ ਚੀਜ਼ ਲਿਖੀ ਹੈ, ਪਰ ਉਹ ਹੈ ਹਲੇ ਉੱਥੇ ਨਹੀਂ ਪਹੁੰਚਿਆ। ਇਸ ਕਰਕੇ ਇਹਨਾਂ ਚੀਜ਼ਾਂ ਦੇ ਪ੍ਰੈਕਟੀਕਲ ਜਿਹੜੇ ਨੇ, ਜੇ ਮੇਰੀ ਬੇਨਤੀ ਪ੍ਰਵਾਨ ਕਰੋ ਤਾਂ ਪਹਿਲੀਆਂ ਸੀੜੀਆਂ ਵਿੱਚ 12 ਵਿੱਚ ਮੈਂ ਦੱਸਿਆ ਵੀ ਸੀ ਕਿ ਗੁਰੂ ਸਾਹਿਬ ਦੇ ਨਾਂ ਦਾ ਅਭਿਆਸ ਵੀ ਕਰਨਾ ਚਾਹੀਦਾ। ਬਹੁਤ ਸਾਰੇ ਲੋਕ ਇਹ ਗੱਲ ਨਾਲ ਸਹਿਮਤ ਵੀ ਨਹੀਂ ਹੁੰਦੇ, ਉਹ ਇਹ ਕਹਿਣਗੇ ਲਓ ਜੀ ਇਹ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਹਿਣ ਦਾ ਕੀ ਫਾਇਦਾ, ਵਾਹਿਗੁਰੂ ਕਹੋ। ਗੁਰੂ ਨਾਨਕ ਸਾਹਿਬ ਤਾਂ ਬਾਣੀ ਲਿਆਉਣ ਵਾਲਾ ਪੈਗੰਬਰ ਸੀ, ਉਹ ਇਸ ਕਰਕੇ ਜਿੰਨੀ ਕੁ ਉਹਨਾਂ ਦੀ ਮੱਤ ਹੈ ਸੁਣੋ ਸਾਰਿਆਂ ਦੀ। ਉਹਨਾਂ ਵਿਚਾਰਿਆਂ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ ਕਿ ਨਿਰਗੁਣ ਤੇ ਸਰਗੁਣ ਦੋ ਰੂਪ ਨੇ ਪਰਮਾਤਮਾ ਦੇ। ਨਿਰਗੁਣ ਰੂਪ ਵਿੱਚ ਉਹ ਵਿਆਪਕ ਹੈ ਤੇ ਸਰਗੁਣ ਵਿੱਚ ਉਹ ਗੁਰੂ ਨਾਨਕ ਰੂਪ ਹੈ। ਸਰਗੁਣ ਪਰਮਾਤਮਾ ਦਾ ਨਾਮ ਹੀ ਗੁਰੂ ਅੰਗਦ ਦੇਵ ਜੀ ਹੈ, ਪਰ ਇਹਨਾਂ ਗੱਲਾਂ ਦਾ ਆਮ ਬੰਦੇ ਨੂੰ ਗਿਆਨ ਨਹੀਂ ਹੁੰਦਾ। ਇਹ ਗੱਲਾਂ ਜਿਹੜੀਆਂ ਨੇ ਇਹ ਤਾਂ ਬਹੁਤ ਉੱਚ ਕੋਟੀ ਦੇ ਮਹਾਂਪੁਰਖ ਹੀ ਦੱਸ ਸਕਦੇ ਨੇ। ਤਾਂ ਇਸ ਕਰਕੇ ਹੈ ਕਿ ਵੀ ਜਦੋਂ ਵੀ ਆਪ ਜੀ ਨੂੰ ਸਮਾਂ ਲੱਗੇ, ਕਦੇ ਗੱਡੀ 'ਚ ਜਾਂਦੇ ਆਉਂਦੇ ਘਰ ਬੈਠੇ ਸਮਾਂ ਲੱਗ ਜੇ, ਤੇ ਉੱਥੇ ਗੁਰੂ ਨਾਨਕ ਸਾਹਿਬ ਦਾ ਨਾਂ ਲਿਆ ਕਰੋ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਐਸੇ ਬਹੁਤ ਸਾਰੇ ਪ੍ਰੇਮੀਆਂ ਨੇ ਪ੍ਰੈਕਟੀਕਲੀ ਲਾਈਫ ਨੂੰ ਜਿਉਂਇਆ। ਜਿਵੇਂ ਕੋਈ ਪ੍ਰੇਮੀ ਨੇ, ਆ ਪਿੱਛੇ 5-6 ਦਿਨ ਦੀ ਗੱਲ ਹੈ, ਕੈਨੇਡਾ ਦੇ ਵਿੱਚ ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਦੀ ਇੱਕ ਮਾਲਾ, ਗੁਰੂ ਅੰਗਦ ਦੇਵ ਜੀ ਦੀ ਇੱਕ ਮਾਲਾ, ਗੁਰੂ ਅਮਰਦਾਸ ਜੀ ਦੀ, ਗੁਰੂ ਗ੍ਰੰਥ ਸਾਹਿਬ ਤੱਕ, ਮਾਤਾ ਸਾਹਿਬ ਕੌਰ, ਬਾਬਾ ਬੁੱਢਾ ਜੀ ਦਾ ਨਾਮ ਲਿਆ। ਉਹ ਲਗਭਗ 1.25 ਲੱਖ ਮੂਲ ਮੰਤਰ ਨੂੰ ਸ਼ੁਰੂ ਕੀਤਾ ਹੋਇਆ ਉਹਨਾਂ ਨੇ ਲਗਭਗ। ਕਹਿਣ ਲੱਗੇ ਜਦੋਂ ਦਾ ਮੈਂ ਗੁਰੂ ਨਾਨਕ ਸਾਹਿਬ ਦੀ ਮਾਲਾ, ਗੁਰੂ ਅੰਗਦ ਦੇਵ ਦੀ ਮਾਲਾ ਫੇਰੀ, ਮੈਨੂੰ ਚਾਰੇ ਪਾਸੇ ਜਿਵੇਂ ਟਿਊਬ ਲਾਈਟ ਹੁੰਦੀ ਹੈ, ਪ੍ਰਕਾਸ਼ ਦਿਖੀ ਜਾਂਦਾ, ਇਹ ਕੀ ਹੈ? ਮੈਂ ਕਿਹਾ ਇਹੀ ਉਹ ਪਰਮਾਤਮਾ ਹੈ ਜੋ ਪ੍ਰਕਾਸ਼ ਨਜ਼ਰ ਆ ਰਿਹਾ ਤੈਨੂੰ। ਸੋ ਇਸ ਕਰਕੇ ਆਪਣੇ ਕੋਲ ਸਾਰਾ ਕੁਝ ਪ੍ਰੈਕਟੀਕਲੀ ਹੋਈ ਹੈ ਡਾਇਰੈਕਟ। ਮੈਂ ਕਹਿੰਦਾ ਤੁਸੀਂ ਮਿਹਨਤ ਕਰੋ, ਪ੍ਰਾਪਤੀ ਕਰੋ, ਤੁਸੀਂ ਉੱਚੇ ਉੱਠੋ, ਹੋਰ ਜ਼ਿਆਦਾ ਉੱਚੇ ਉੱਠੋ, ਤਾਂ ਕਿ ਤੁਹਾਨੂੰ ਕਿਰਪਾ ਹੋਵੇ ਮਹਾਰਾਜ ਦੀ। ਆ ਤੁਸੀਂ ਦੇਖ ਸਕੋ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਕਿ ਗੱਲਾਂ ਹੀ ਨਹੀਂ ਹਨ, ਇਹ ਸਾਰਾ ਕੁਝ ਪ੍ਰੈਕਟੀਕਲੀ ਲਾਈਫ ਹੁੰਦੀ, ਸਾਰਿਆਂ ਉੱਤੇ ਬਖਸ਼ਿਸ਼ ਹੁੰਦੀ ਹੈ। ਬਹੁਤ ਗੁਰਸਿੱਖ ਅਭਿਆਸ ਕਰ ਰਹੇ ਨੇ, ਤਾਂਹੀਓ ਹਰ ਵਾਰੀ ਮੈਂ ਬੇਨਤੀ ਕਰਦਾ ਜਿੰਨੇ ਵੀ ਇੱਥੇ ਕਥਾ ਸੁਣਦੇ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੰਟਰਨੈਟ ਦੇ ਰਾਹੀਆਂ ਜਾਂ ਰੇਡੀਓ ਦੇ ਰਾਹੀਂ ਕਥਾ ਸ਼ਰਵਣ ਕਰਦੇ ਨੇ, ਸਭ ਨੂੰ ਬੇਨਤੀ ਕੀਤੀ ਕਿ ਸਵਾ ਸਵਾ ਲੱਖ ਮੂਲ ਮੰਤਰ ਦਾ ਅਭਿਆਸ ਆਰੰਭ ਕਰੋ ਪਹਿਲਾਂ, ਫਿਰ ਹੌਲੀ ਹੌਲੀ ਉਹਨੂੰ ਵਧਾਉਂਦੇ ਜਾਓ ਵਧਾਉਂਦੇ ਜਾਓ, ਫਿਰ ਸਵਾ ਲੱਖ ਕਰ ਲਓ, ਫਿਰ ਕਰ ਲਓ। ਗਿਣਤੀ ਬੰਨਣ ਦਾ ਮਤਲਬ ਹੈ ਕਿ ਬੰਦਾ ਥੋੜ੍ਹਾ ਵੱਧ ਕੇ ਚੱਲੇ ਚੰਗਾ ਰਹਿੰਦਾ, ਕਿਉਂਕਿ ਸਾਡੀ ਆਪਣੀ ਲਾਈਫ ਇਸੇ ਤਰ੍ਹਾਂ ਹੀ ਗੁਜਰੀ ਮਹਾਂਪੁਰਖਾਂ ਦੇ ਨਾਲ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਉਹਨਾਂ ਨੇ 74 ਤੋਂ ਲੈ ਕੇ 77 ਤੱਕ ਦਾਸ ਨੂੰ ਇਹ ਕਥਾ ਸਿਖਾਈ ਹੈ। 77 ਤੋਂ ਬਾਅਦ ਫਿਰ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ। ਇਹ ਸਾਰਾ ਅਭਿਆਸ ਹੈ, ਬਸ ਜਿਹਨੇ ਜਿੰਨਾ ਅਭਿਆਸ ਕੀਤਾ ਉਹਨੂੰ ਓਨੀ ਕਿਰਪਾ ਹੋਈ ਹੈ, ਮਿਹਨਤ ਕੀਤੀ ਜਿਨ੍ਹਾਂ ਨੇ। ਪਹਿਲਾਂ ਤਾਂ ਕੁਛ ਨਹੀਂ ਦਿਖਦਾ, ਪਹਿਲਾਂ ਤਾਂ ਇਉਂ ਕਹਿੰਦਾ ਬੰਦਾ ਕਿੱਥੇ ਫਸ ਗਏ, ਕਿੱਥੇ ਲੱਗ ਗਏ, ਐਵੇਂ ਖਾਮ ਖਾਂ ਉੱਥੇ ਮੂਲ ਮੰਤਰ ਮੁੜ ਮੁੜ ਉਹੀ ਪੜ੍ਹੀ ਜਾਓ। ਬੜੇ ਖਿਆਲ ਗੰਦੇ ਆਉਂਦੇ ਨੇ, ਬੜੇ ਭੈੜੇ ਵਿਚਾਰ ਆਉਂਦੇ ਨੇ, ਬੜਾ ਮਨ ਔਖਾ ਹੋ ਹੋ ਡਿੱਗਦਾ, ਮੈਨੂੰ ਕਿੱਥੇ ਫਸਾ ਤਾ, ਸਾਰੀ ਦੁਨੀਆ ਕਿਹੜਾ ਪਾਠ ਕਰਦੀ ਹੈ, ਐਂ ਕਰਨ ਨਾਲ ਕਿਹੜਾ ਰੱਬ ਮਿਲ ਜਾਂਦਾ। ਪਰ ਤੁਸੀਂ ਲੱਗੇ ਰਹੋ, ਇੱਕ ਦਿਨ ਫਿਰ ਹੌਲੀ 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 ਜਦੋਂ ਮਨ ਨੂੰ ਪਹੁ ਫਟਾਲਾ ਜਿਹਾ ਦਿਖਦਾ ਨਾ, ਕਹਿੰਦਾ ਹੈ, ਜਦੋਂ ਰਸ ਆਉਂਦਾ ਫਿਰ ਕਹਿੰਦਾ ਹੈ ਹੁਣ ਠੀਕ ਹੈ ਗੱਲ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਿਉਂ ਭਰਮੀਐ ਭਰਮ ਕਿਸਕਾ ਹੋਈ, ਜਾਂ ਜਲ ਥਲ ਮਈਅਲ ਰਵਿਆ ਸੋਈ। ਜਦੋਂ ਵਾਹਿਗੁਰੂ ਸਾਰਿਆਂ ਥਾਵਾਂ ਤੇ ਵਿਆਪਕ ਹੈ, ਫਿਰ ਤੁਹਾਨੂੰ ਭਰਮ ਕਾਹਦਾ ਪੈ ਰਿਹਾ, ਜਦੋਂ ਕਿ ਕੋਈ ਬੰਦਾ ਨਹੀਂ ਕਹਿ ਰਿਹਾ, ਜਦੋਂ ਕਿ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਰੋਜ਼ ਮੱਥਾ ਟੇਕਦੇ ਹੋ, ਜਿਨ੍ਹਾਂ ਨੂੰ ਕਹਿੰਦੇ ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ, ਉਹ ਗੁਰੂ ਅਰਜਨ ਦੇਵ ਦੀ ਪੰਕਤੀ ਹੈ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਕਹਿ ਰਹੇ ਨੇ, ਕੋਈ ਬੰਦਾ ਨਹੀਂ ਕਹਿ ਰਿਹਾ, ਤਾਂ ਫਿਰ ਉਸ ਉੱਤੇ ਸਾਡਾ ਯਕੀਨ ਕਿਉਂ ਨਹੀਂ ਵੱਜਦਾ ਪੰਕਤੀਆਂ ਤੇ। ਗੁਰਮੁਖ ਉਭਰੇ ਮਨਮੁਖ ਪਤ ਖੋਈ, ਇਹ ਭੇਦ ਨੂੰ ਸਮਝ ਕੇ ਗੁਰਮੁਖ ਜਮਾਂ ਦੇ ਦੁੱਖਾਂ ਤੋਂ ਬਚ ਗਏ ਨੇ, ਅਤੇ ਮਨਮੁੱਖਾਂ ਨੇ ਇਸ ਭੇਦ ਨੂੰ ਨਾ ਸਮਝਦਿਆਂ ਹੋਇਆਂ ਆਪਣੀ ਇੱਜ਼ਤ ਗਵਾ ਲਈ ਹੈ। ਬਹੁਤ ਸਾਰੀਆਂ ਗੱਲਾਂ ਕਈ ਵਾਰ ਅਸੀਂ ਇੱਥੇ ਦੱਸਦੇ ਹਾਂ, ਬਾਅਦ ਵਿੱਚ ਕਈ ਥਾਈਂ ਕੋਈ ਗੱਲ ਕਰਦਾ ਤਾਂ ਉਹ ਫਿਰ ਮੇਰੇ ਤੱਕ ਤਾਂ ਪਹੁੰਚ ਹੀ ਜਾਂਦੀ ਹੈ, ਫਿਰ ਮੈਨੂੰ ਇਹ ਹੁੰਦਾ, ਫਿਰ ਮੈਂ ਮਹਾਰਾਜ ਅੱਗੇ ਖੜ ਕੇ ਹੱਥ ਜੋੜ ਕੇ ਕਹਿੰਦਾ, ਅੱਛਾ ਮਹਾਰਾਜ ਇਹਦੀ ਇਹ ਕਿਸਮਤ ਇਹੀ ਜੀ ਵਿਚਾਰੇ ਦੀ, ਇਹ ਲੱਗ ਨਹੀਂ ਸਕਦਾ ਇੱਧਰ ਨੂੰ, ਕਿਉਂ ਬਹੁਤ ਸਾਰੇ ਲੋਕ ਇੱਧਰ ਨੂੰ ਲੱਗਦੇ ਹੀ ਨਹੀਂ। ਅੱਜ ਸੱਚਾਈ ਦੱਸ ਰਿਹਾ, ਕਿਸੇ ਨੂੰ ਤਾਂ ਹੁਣੇ ਯਕੀਨ ਆ ਜਾਣਾ, ਕਿਸੇ ਨੂੰ 5 ਸਾਲਾਂ ਨੂੰ, ਕਿਸੇ ਨੂੰ 10 ਨੂੰ, ਕਿਸੇ ਨੂੰ 20 ਸਾਲਾਂ ਨੂੰ, ਜਦੇ ਕਦੇ ਉਹਦੇ ਉੱਤੇ ਫਿਰ ਉਹ ਆਊਗਾ ਨਾ ਲਾਈਨ ਤੇ, ਫਿਰ ਉਹ ਕਹੋ ਹਾਂ ਵੀ ਉਦੋਂ ਗੱਲ ਸਾਨੂੰ ਦੱਸੀ ਸੀ, ਅਸੀਂ ਤਾਂ ਉਈ ਸਮਝਦੇ ਸੀ, ਮਖੌਲ ਜਾਈਦਾ ਇਹ। ਪਰ ਇਹ ਗੱਲ ਤਾਂ ਅਸਲੀਅਤ ਵਿੱਚ, ਅਸਲੀਅਤ ਦੱਸਣੀ ਤਾਂ ਨਹੀਂ ਚਾਹੀਦੀ ਕਿਸੇ ਨੂੰ ਆਪਣੀ, ਵੀ ਆਹ ਗੱਲ ਦੱਸੋ ਉਹ ਗੱਲ ਦੱਸੋ, ਪਰ ਇਹਦੇ ਨਾਲ ਆਪਾਂ ਨੂੰ ਲਾਭ ਹੁੰਦਾ ਸਾਰੀ ਸੰਗਤ ਨੂੰ। ਇਹ ਆਪਾਂ ਨੂੰ ਸਹਿਜੇ ਹਮੇਸ਼ਾ ਸਿਮਰਨ ਵਿੱਚ ਆ ਕੇ ਹੀ ਪਤਾ ਲੱਗਣਾ ਕਿ ਕਿੰਨਾ ਮਨ ਇਕਾਗਰ ਹੁੰਦਾ, ਸੰਗਤ ਦਾ ਕਿੰਨਾ ਮਨ ਜੁੜਦਾ। ਔਰ ਜਦੋਂ ਅਸੀਂ ਬੈਠਦੇ ਹਾਂ 7:30 ਤੋਂ 8:30 ਦੇ ਸਮੇਂ ਤੱਕ, ਜੇ ਮੇਰਾ ਜੀ ਕਰੇ ਮੈਂ 9 ਤੱਕ ਟਾਈਮ ਲੈ ਜਾਂ, ਤਾਂ ਕਿਸੇ ਨੂੰ ਪਤਾ ਨਾ ਲੱਗੇਗਾ ਵੀ 9 ਤੱਕ ਟਾਈਮ ਹੋ ਗਿਆ, ਪਤਾ ਹੀ ਨਹੀਂ ਲੱਗਿਆ, 5 ਹੀ ਲੱਗੇ ਸਾਰੇ। ਇਸ ਪ੍ਰਕਾਰ ਜਦੋਂ ਜੀ ਦਾ ਮਨ ਜੁੜਦਾ ਤਾਂ ਉਸ ਵਕਤ ਸਮਾਧੀ ਲੱਗ ਜਾਂਦੀ ਇੱਕ ਪ੍ਰਕਾਰ ਦੀ। ਜਿਸ ਰਾਖੈ ਆਪ ਰਾਮ ਦਯਾਰਾ, ਤਿਸ ਨਹੀਂ ਦੂਜਾ ਕੋ ਪਹੁੰਚਣ ਹਾਰਾ ਰਹਾਉ। ਜਿਹਨੂੰ ਦਿਆਲੂ ਸੁਭਾਅ ਵਾਲਾ ਵਾਹਿਗੁਰੂ ਆਪ ਹੱਥ ਦੇ ਕੇ ਰੱਖਦਾ, ਬਚਾਉਂਦਾ, ਚਲਾਉਂਦਾ, ਸਭ ਕਿਰਪਾ ਕਰਦਾ, ਆਪ ਉਹਦੇ ਬਰਾਬਰ ਪਹੁੰਚਣ ਵਾਲਾ ਦੂਜਾ ਹੋਰ ਕੋਈ ਨਹੀਂ, ਰੱਬ ਦੇ ਪਿਆਰੇ ਦੇ ਬਰਾਬਰ ਹੋਰ ਕੋਈ ਪਹੁੰਚ ਨਹੀਂ ਸਕਦਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਸਭ ਮੈਂ ਵਰਤੈ ਏਕ ਅਨੰਤਾ, ਤਾ ਤੂੰ ਸੁਖ ਸੋ ਹੋਏ ਅਚਿੰਤਾ। ਜਦਕਿ ਸਾਰਿਆਂ ਵਿੱਚ ਇੱਕ ਬੇਅੰਤ ਵਾਹਿਗੁਰੂ ਆਪ ਹੀ ਵਰਤ ਰਿਹਾ, ਤੂੰ ਫਿਰ ਬੇਫਿਕਰ ਹੋ ਕੇ ਸੁਖ ਦੀ ਨੀਂਦ ਸੌਂ ਜਾ ਆਰਾਮ ਨਾਲ, ਡਰਿਆ ਨਾ ਕਰ। ਜਦੋਂ ਆਪ ਹੀ ਬੈਠਾ ਹੋ, ਜੇ ਤਾਂ ਆ ਗਿਆ ਸਮਾਂ, ਫਿਰ ਤਾਂ ਕਿਸੇ ਨੇ ਰੋਕ ਹੀ ਨਹੀਂ ਸਕਣਾ ਕਿਸੇ ਨੂੰ ਕਿਸੇ ਵੀ ਚੀਜ਼ ਦਾ। ਇਹ ਨਹੀਂ ਇਕੱਲੇ ਕਿ ਉਹ ਇੱਕੋ ਹੀ ਸਮਾਂ ਮਾੜਾ ਆਉਂਦਾ, ਹੋਰ ਵੀ ਕਿਸੇ ਤਰ੍ਹਾਂ ਦਾ। ਤੇ ਜੇ ਸਮਾਂ ਨਾ ਆਇਆ, ਫਿਰ ਸਤਿਗੁਰੂ ਕਹਿੰਦੇ ਮੈਂ ਨਾਲ ਹੀ ਹੁੰਦਾ, ਅਸੀਂ ਕੋਲ ਹੀ ਹੁੰਦੇ ਹਾਂ ਤੇਰੇ, ਸਾਰਾ ਕੁਝ ਆਪ ਕਰਦੇ। ਜਦੋਂ ਆਪਾਂ ਇਸ ਕਿਰਿਆ ਦੇ ਅੰਦਰ ਜਾਂਦੇ ਹਾਂ ਨਾ, ਫਿਰ ਪਤਾ ਲੱਗਦਾ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਭ ਕੁਝ ਕਰਦੇ। ਅੱਜ ਇਹਦੀਆਂ ਚੀਜ਼ਾਂ ਕਈ ਵਾਰ ਮਹਾਰਾਜ ਵਿੱਚ ਵੀ ਆਉਂਦੀਆਂ, ਜਾਂ ਆਪਾਂ ਵੀ ਕਥਾ ਵਿੱਚ ਸੁਣਾਉਂਦੇ ਹਾਂ। ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਉਦਾਂ ਹੀ ਬੋਲੀ ਜਾਂਦਾ, ਇਹ ਉਈ ਕਹੀ ਜਾਂਦਾ। ਨਹੀਂ, ਮੈਂ ਉਦਾਂ ਹੀ ਨਹੀਂ ਕਹਿੰਦਾ ਹਾਂ, ਕੁਛ ਸਭ ਕੁਛ ਹੈ। ਹਰਿਮੰਦਰ ਸਾਹਿਬ ਦੇ ਵਿੱਚ ਜਿੰਨਾ ਕੁਛ ਹੈ ਉਹ ਤੁਹਾਨੂੰ ਕਦੇ ਦਿਖਿਆ? ਤੁਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਕੇ ਮੁੜਿਆ ਆਉਂਦੇ ਜਾਂ ਸੰਗਤ ਬੈਠੀ, ਪਰ ਹਰਿਮੰਦਰ ਸਾਹਿਬ ਅੰਦਰ ਜਿੰਨਾ ਪ੍ਰਕਾਸ਼ ਹੈ ਜਾਂ ਉਹਦੇ ਚਾਰੇ ਪਾਸੇ ਜਿੰਨਾ ਪ੍ਰਕਾਸ਼ ਹੈ, ਉਹ ਕਦੇ ਕਿਸੇ ਨੂੰ ਸਿਰਫ ਅਭਿਆਸੀ ਤੋਂ ਬਿਨਾਂ ਦੂਜੇ ਬੰਦੇ ਨੂੰ ਨਜ਼ਰ ਹੀ ਨਹੀਂ ਆਉਂਦਾ। ਜਿੰਨੀ ਕਿਰਪਾ ਹੁਣ ਇਸ ਵਕਤ ਇੱਥੇ ਵਰਦੀ ਆ, ਉਹ ਆਪਾਂ ਨੂੰ ਕਿਹੜਾ ਦਿਖਦੀ ਹੈ, ਪਰ ਵਾਹਿਗੁਰੂ ਦੀ ਕਿਰਪਾ ਹੋ ਰਹੀ ਆ ਆਪਣੇ ਤੇ। ਉਹ ਕਿਰਪਾ ਸਤਿਗੁਰੂ ਸੱਚੇ ਪਾਤਸ਼ਾਹ ਆਪ ਕਰਦੇ ਨੇ ਆਪਣੇ ਤੇ। ਮਹਾਰਾਜ ਕਹਿੰਦੇ ਸਾਰਿਆਂ ਵਿੱਚ ਇੱਕ ਪਰਮਾਤਮਾ ਵਰਤਦਾ ਤੇ ਫਿਰ ਤੂੰ ਕਿਉਂ ਡਰਦਾ? ਉਹ ਸਭ ਕਿਛ ਜਾਣੈ ਜੋ ਵਰਤਨਤਾ, ਮਨਮੁਖ ਮੂਏ ਜਿਨ ਦੂਜੀ ਪਿਆਸਾ। ਕਹਿੰਦੇ ਕਿਉਂਕਿ ਜੋ ਕੁਝ ਵਰਤ ਰਿਹਾ ਉਹ ਆਪ ਹੀ ਜਾਣਦਾ। ਜਿਨ੍ਹਾਂ ਮਨਮੁਖਾਂ ਨੂੰ ਦੂਜੀ ਮਾਇਆ ਦੀ ਤ੍ਰੇਹ ਲੱਗੀ, ਤ੍ਰਿਸ਼ਨਾ ਲੱਗੀ ਆ, ਉਹ ਨਿਸਫਲੀ ਮਰੀ ਜਾ ਰਹੇ ਨੇ। ਉਹ ਸਭ ਕੁਝ ਜਾਣੈ ਜੋ ਕੁਝ ਵਰਤਦਾ, ਕਿਉਂਕਿ ਉਹ ਸਭ ਕੁਝ ਜਾਣੈ ਜੋ ਵਰਤਨਤਾ। ਤੇ ਦੋ ਨੰਬਰ ਪੌੜੀ ਸਮਾਪਤ ਹੋ ਗਈ ਸੀ, ਇਸ ਕਰਕੇ ਅੱਗੇ ਪਿਆਸਾ ਅੱਖਰ ਆਇਆ ਤੀਸਰੀ ਪੌੜੀ ਦਾ। ਬਹੁ ਜੋ ਨੀ ਭਵੈ ਤੁਰ ਕਿਰਤ ਲਿਖੇ ਆਸਾ, ਜੈਸਾ ਬੀਜਹ ਤੈਸਾ ਖਾਸਾ। ਕਿਰਤ ਹੁੰਦੀ ਕੀਤੇ ਹੋਏ ਕਰਮਾਂ ਦਾ ਫਲ ਭੋਗਣਾ, ਧੁਰ ਤੋਂ ਹੀ ਲਿਖਿਆ ਹੋਇਆ। ਇਸ ਕਰਕੇ ਉਹ ਮਨਮੁਖ ਬਹੁਤੀਆਂ ਜੂਨਾਂ ਚ ਭਾਉਂਦੇ ਹੀ ਰਹਿੰਦੇ ਨੇ ਕਿ ਜੂਨਾਂ ਚ ਭਾਉਣਾ ਚੰਗਾ ਲੱਗਦਾ ਆਪਾਂ ਨੂੰ। ਕੋਸ਼ਿਸ਼ ਕਰੀਏ ਦੁਬਾਰਾ, ਮਹਾਰਾਜ ਆਪਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਦੇਖ ਤਾਂ ਲਈ ਸਾਰੀ ਜ਼ਿੰਦਗੀ ਹੁਣ ਕਹੀ ਜੀ ਹੁੰਦੀ ਆ। ਪਹਿਲਾਂ ਬਚਪਨ ਚ ਹੁੰਦਾ ਸ਼ੌਂਕ, ਫਿਰ ਜਵਾਨੀ ਚ ਹੋਰ ਸ਼ੌਂਕ, ਫਿਰ 50-60 ਕੁ ਸਾਲ ਦੇ ਸਾਰੇ ਸ਼ੌਂਕ ਚ ਮੁੱਕਣ ਜੇ ਲੱਗ ਜਾਂਦੇ ਆ ਕੇ। ਬਹੁਤ ਸਾਰੇ ਬੰਦੇ ਮੈਨੂੰ ਐਸਾ ਕਹਿੰਦੇ ਆ ਕੇ ਕਿ ਪਹਿਲਾਂ ਤਾਂ ਅਸੀਂ ਪਤਾ ਨਹੀਂ ਸੀ ਕੀ ਕਰ ਦੇਣਾ, ਹੁਣ 50-55 ਸਾਲ ਦੀ ਉਮਰ ਹੋ ਗਈ, ਜਦ ਪਿੱਛੇ ਜੇ ਦੇਖਦੇ ਮੁੜ ਕੇ ਕੀਤਾ ਕਰਾਇਆ ਤਾਂ ਕੁਛ ਨਹੀਂ ਹੈ, ਖੱਟਿਆ ਖਟਾਇਆ ਕੁਛ ਵੀ ਨਹੀਂ, ਬਣਿਆ ਕੁਛ ਵੀ ਨਹੀਂ ਹੈ। ਬਣਨਾ ਕੀ ਹੈ? ਆਹ 20-30 ਸਾਲ ਹੋਰ ਹੋਣਗੇ, ਫਿਰ ਕਿਹੜਾ ਬਣ ਜਾਣਾ ਕੁਛ? ਕਿਉਂਕਿ ਜਿਹੜੀ ਚੀਜ਼ ਬਣਨੀ ਉਹ ਤਾਂ ਨਾਮ ਨੇ ਬਣਾਉਣੀ ਸੀ, ਬਾਣੀ ਨੇ ਬਣਾਉਣੀ ਸੀ, ਗੁਰੂ ਸਾਹਿਬ ਨੇ ਕਿਰਪਾ ਕਰਨੀ ਸੀ। ਸਤਿਗੁਰੂ ਕਹਿੰਦੇ ਨਿਯਮ ਹੈ, ਜਿਹਾ ਜਿਹਾ ਬੀਜੇਗਾ ਉਹੋ ਜਿਹਾ ਫਲ ਖਾਸਾ ਤੋਂ ਭਾਵ ਖਾਵੇਂਗਾ। ਦੇਖ ਦਰਸ ਮਨ ਭਇਆ ਵਿਗਾਸਾ, ਸਭ ਨਦਰੀ ਆਇਆ ਬ੍ਰਹਮ ਪਰਗਾਸਾ। ਗੁਰਾਂ ਦਾ ਦਰਸ਼ਨ ਦੇਖਦੇ ਮਨ ਦੇ ਵਿੱਚ ਵਿਗਾਸ ਹੋ ਗਿਆ, ਆਨੰਦ ਹੋ ਗਿਆ। ਹੁਣ ਗੁਰੂ ਗ੍ਰੰਥ ਸਾਹਿਬ ਆਪ ਕਹਿੰਦੇ ਨੇ, ਪੰਜਵੇਂ ਪਾਤਸ਼ਾਹ ਆਪ ਕਹਿੰਦੇ ਕਿ ਗੁਰਾਂ ਦੀ ਕਿਰਪਾ ਨਾਲ ਸਾਰਿਆਂ ਵਿੱਚ ਬ੍ਰਹਮ ਦਾ ਹੀ ਪ੍ਰਕਾਸ਼ ਨਿਗਾਹ ਆਉਣ ਲੱਗ ਜਾਂਦਾ, ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਲਾਈਟ ਉਹਦੀ ਜਿਹੜੀ ਨਜ਼ਰ ਆਉਣ ਲੱਗ ਜਾਂਦੀ ਹੈ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵ ਹੈ ਸੋ ਆਰਤੀ ਹੋਏ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਸਾਰਿਆਂ ਦੇ ਅੰਦਰ ਜਿਹੜਾ ਪ੍ਰਕਾਸ਼ ਦੇਖਣਾ, ਫਿਰ ਇਹਦੇ ਲਈ ਅਭਿਆਸ ਕਰਨਾ ਪੈਂਦਾ। ਮਾਇਆ ਦਾ ਪ੍ਰਕਾਸ਼ ਤਾਂ ਆਪਾਂ ਬਹੁਤ ਦੇਖਿਆ ਸਾਰਿਆਂ ਨੇ, ਇੰਨੀ ਮਿਹਨਤ ਕਰਦੇ ਸਾਰੇ ਜਾਣੇ, ਮਾਇਆ ਦਾ ਪ੍ਰਕਾਸ਼ ਬੜਾ ਦੇਖਿਆ, ਚਾਰੇ ਪਾਸੇ ਮਾਇਆ ਹੀ ਮਾਇਆ, ਮਾਇਆ ਹੀ ਮਾਇਆ। ਠੀਕ ਹੈ, ਜ਼ਿੰਦਗੀ ਆਪਾਂ ਸ਼ੁਰੂ ਵਿੱਚ ਪਹਿਲਾਂ ਇੱਕ ਸ਼ੌਂਕ ਜਿਹਾ ਹੁੰਦਾ ਕਿ ਮਾਇਆ ਇਕੱਠੀ ਕਰਨੀ ਹੈ, ਜਿਸ ਨਿਸ਼ਾਨੇ ਨੂੰ ਲੈ ਕੇ ਤੁਰੇ ਸੀ ਆਪਾਂ ਕਿ ਉਹ ਬਹੁਤ ਸਾਰਾ ਕੁਛ ਬਣਾਉਣਾ, ਜ਼ਿੰਦਗੀ 'ਚ ਬਹੁਤ ਕੁਛ ਬਣਾਇਆ, ਬਹੁਤ ਕੁਛ ਬਣਾਇਆ। ਪਰ ਜਦੋਂ ਇਨਸਾਨ 60-70 ਸਾਲਾਂ ਤੱਕ ਵੀ ਪਹੁੰਚ ਜਾਂਦਾ, ਫਿਰ ਸੋਚਦਾ ਬਣਾਇਆ ਵੀ ਸਭ ਕੁਛ ਹੈ ਪਰ ਕੋਈ ਗੱਲ ਜੀ ਨਹੀਂ ਬਣੀ ਹੈ, ਸਵਾਦ ਜਿਹਾ ਨਹੀਂ ਆਇਆ, ਇਹ ਬਣਾਉਣਾ ਕੀ ਸੀਗਾ। 70-80 ਸਾਲਾਂ ਤੱਕ ਵੀ ਮੈਂ ਨਾ 1000 ਸਾਲ ਦੀ ਉਮਰ ਵੀ ਹੋ ਜਾਵੇ ਨਾ, ਫਿਰ ਵੀ ਤੁਸੀਂ ਕਹੋਗੇ ਬਣਾਇਆ ਤਾਂ ਬੜਾ ਕੁਛ ਹੈ ਪਰ ਕੋਈ ਉਹ ਗੱਲ ਜੀ ਨਹੀਂ। ਉਹ ਗੱਲ ਕਿੱਥੇ ਬਣਨੀ ਆ ਮਾਇਆ 'ਚ? ਉਹ ਗੱਲ ਤਾਂ ਸਿਮਰਨ ਵਿੱਚ ਬਣਨੀ ਸੀ। ਜਿਹੜੀ ਚੀਜ਼ ਨੂੰ ਆਪਾਂ ਲੱਭਦੇ ਫਿਰਦੇ ਹਾਂ ਉਹ ਸਿਮਰਨ ਵਿੱਚ ਹੈ, ਜਿਹੜੀ ਚੀਜ਼ ਨੂੰ ਆਪਾਂ ਲੱਭਦੇ ਫਿਰਦੇ ਹਾਂ ਉਹ ਬਾਣੀ 'ਚ ਹੈ, ਜਿਹੜੀ ਚੀਜ਼ ਨੂੰ ਆਪਾਂ ਲੱਭਦੇ ਫਿਰਦੇ ਹਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਉਹ ਅੰਮ੍ਰਿਤ ਛਕਿਆਂ ਪ੍ਰਾਪਤ ਹੁੰਦੀ ਹੈ ਸਤਿਗੁਰੂ ਦੀ ਕਿਰਪਾ ਨਾਲ। ਪਰ ਚਲੋ ਜੇ ਨਹੀਂ ਹਲੇ ਛਕਣਾ, ਜਿਨ੍ਹਾਂ ਨੇ ਹਲੇ ਸ਼ੁਰੂਆਤ ਕਰਨੀ ਹੈ, ਮੈਂ ਕਿਸੇ ਨੂੰ ਅੰਮ੍ਰਿਤ ਛਕਣ 'ਤੇ ਬੜਾ ਜ਼ੋਰ ਨਹੀਂ ਦਿੰਦਾ, ਉਹ ਇਸ ਕਰਕੇ ਉਹਨੂੰ ਥਾਂ ਹੀ ਇਹੋ ਜਿਹੀ ਲਾਈਦਾ ਵੀ ਅੰਮ੍ਰਿਤ ਉਹ ਖੁਦ ਮੰਗੂਗਾ ਆ ਕੇ, ਮੈਨੂੰ ਅੰਮ੍ਰਿਤ ਛਕਾਓ ਭਾਈ। ਕਿਉਂ ਜਦੋਂ ਨਾਮ ਜਪਣ ਲੱਗ ਗਏ ਨਾ, ਜੇ ਕਿਤੇ ਉਹਦੀ ਕਿਰਪਾ ਹੋ ਗਈ, ਅੰਦਰੋਂ ਆਵਾਜ਼ ਆਉਣੀ ਅੰਮ੍ਰਿਤ ਛਕ ਲਾ। ਹੁਣ ਅੰਮ੍ਰਿਤ ਬੰਦੇ ਨੂੰ ਮੈਂ ਕਿਉਂ ਕਹਾਂ ਅੰਮ੍ਰਿਤ ਛਕ ਲਾ, ਬੰਦਾ ਕਹੇ ਆ ਕੇ ਮੈਨੂੰ ਅੰਮ੍ਰਿਤ ਛਕਾਓ। ਅਸੀਂ ਮਜਬੂਰ ਕਿਉਂ ਕਰੀਏ ਕਿਸੇ ਨੂੰ ਅੰਮ੍ਰਿਤ ਛਕਣ ਲਈ? ਜਦੋਂ ਬੰਦੇ ਨੂੰ ਅਵਸਥਾ ਬਣ ਕੇ ਦਿਵ ਦ੍ਰਿਸ਼ਟੀ ਖੁੱਲਦੀ ਆ, ਬਹੁਤ ਬੰਦੇ ਐਸੇ ਦੁਨੀਆਂ 'ਚ ਬੈਠੇ ਨੇ ਉਹ ਕਹਿੰਦੇ ਵੀ ਹਾਂ ਹੁਣ ਚਾਰੇ ਪਾਸੇ ਆ ਨੀਲੇ ਚੋਲਿਆਂ ਵਾਲੇ ਦਿਖੀ ਜਾਂਦੇ ਨੇ। ਮੈਂ ਕਿਹਾ ਹੁਣ ਇਹ ਚੋਲਿਆਂ ਵਾਲੇ ਤਾਂ ਦਿਖਣਗੇ ਜਦੋਂ ਅਭਿਆਸ ਕੀਤਾ ਮਹਾਰਾਜ ਦਾ ਮੂਲ ਮੰਤਰ ਗੁਰਮੰਤਰ ਦਾ। ਕਹਿੰਦੇ ਹੁਣ ਕੀ ਕਰੀਏ? ਮੈਂ ਕਿਹਾ ਹੁਣ ਚੋਲਾ ਤੂੰ ਪਾ ਲਾ, ਹੋਰ ਕਰਨਾ ਹੁਣ, ਤੂੰ ਵੀ ਬਣ ਜਾ ਸਿੰਘ ਹੁਣ। ਫਿਰ ਸਾਰੇ ਜਣੇ ਆਪੇ ਹੀ ਛਕ ਲੈਂਦੇ ਨੇ। ਜਦੋਂ ਤੱਕ ਆਪਾਂ ਨੂੰ ਖਾਲਸੇ ਨੂੰ ਆਪਣੀ ਤਾਕਤ ਦਾ ਹੀ ਅਨੁਮਾਨ ਨਹੀਂ ਹੈਗਾ, ਆਪਾਂ ਨੂੰ ਇਹ ਪਤਾ ਹੀ ਨਹੀਂ ਵੀ ਆਪਾਂ ਨੂੰ ਕਿੰਨੀ ਵੱਡੀ ਤਾਕਤ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਮਹਾਰਾਜ ਜੀ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। 1 ਅਪ੍ਰੈਲ ਆ ਅੱਜ ਤੇ ਵਿਸਾਖੀ ਹੁਣ ਨੇੜੇ ਹੀ ਹੈ। ਆਪਣੀ ਆਪਣੀ ਵਿਚਾਰ ਤੁਸੀਂ ਕਰਨੀ ਆ ਅਸੀਂ ਕੀ ਕਰਨਾ। ਵਿਸਾਖੀ ਦਾ ਦਿਨ ਖਾਲਸੇ ਦੀ ਬਹੁਤ ਜ਼ਿਆਦਾ ਵੱਡਾ, ਸਤਿਗੁਰੂ ਮਹਾਰਾਜ ਨੇ ਆਪਣੇ 'ਤੇ ਬਖਸ਼ਿਸ਼ ਕੀਤੀ। ਜਦੋਂ ਬੌਲੀ ਸਾਹਿਬ ਮਹਾਰਾਜ ਨੇ ਰਚੀ ਆ ਨਾ, ਤੀਜੇ ਪਾਤਸ਼ਾਹ ਨੇ ਬੌਲੀ ਦਾ ਜਿੱਦਣ ਕਾਰਡ ਟੁੱਟਿਆ ਸੀ, ਪਾਣੀ ਨਿਕਲਿਆ ਸੀ, ਉਦਣ ਵਿਸਾਖੀ ਹੋਈ ਸੀ, ਇੱਕ ਵਿਸਾਖ ਹੀ ਸੀ ਉਦਣ। ਜਿੱਦਣ ਫਿਰ ਹਰਿਮੰਦਰ ਸਾਹਿਬ ਪ੍ਰਗਟ ਹੋਇਆ, ਉੱਥੇ ਬੀਬੀ ਰਜਨੀ ਦਾ ਪਤੀ ਰਾਜੀ ਹੋਇਆ, ਉਹ ਵੀ ਵਿਸਾਖੀ ਦਾ ਹੀ ਦਿਨ ਸੀ, ਇੱਕ ਵਿਸਾਖ। ਜਿੱਦਣ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਉਹ ਵੀ ਫਿਰ ਇੱਕ ਵਿਸਾਖ ਹੀ ਸੀ। ਇਹ ਤਿੰਨ ਦਿਨ ਵਿਸ਼ੇਸ਼ ਨੇ ਆਪਣੇ ਵਾਸਤੇ ਕਿ ਤਿੰਨੇ ਹੀ ਅੰਮ੍ਰਿਤ ਵਿਸਾਖੀ ਨੂੰ ਵੀ ਪ੍ਰਗਟ ਕੀਤੇ ਮਹਾਰਾਜ ਨੇ। ਜਨ ਨਾਨਕ ਕੀ ਹਰ ਪੂਰਨ ਆਸਾ, ਮਹਾਰਾਜ ਕਥਨ ਕਰਦੇ ਨੇ, ਮੈਂ ਸੇਵਕ ਜਾਂਦੀ ਹਰੀ ਵਾਹਿਗੁਰੂ ਨੇ ਹਰ ਇੱਕ ਆਸਾ ਪੂਰੀ ਕਰ ਦਿੱਤੀ ਹੈ। ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ, ਜਿਹਨੂੰ ਜੋ ਚਾਹੀਦਾ। ਮੈਂ ਇੱਕੋ ਹੀ ਗੱਲ ਫੇਰ ਦੁਬਾਰਾ ਕਹਿ ਦਿੰਦਾ, ਜਾਂ ਤਾਂ 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰਕੇ ਦੇਖ ਲਓ, ਜਾਂ ਮੂਲ ਮੰਤਰ ਦਾ ਖੁੱਲ੍ਹਾ ਹੀ ਅਭਿਆਸ ਚੱਲਣ ਦਿਓ, ਫਿਰ ਸਾਲ ਦੋ ਕੁ ਸਾਲ ਤੁਸੀਂ 2 ਸਾਲਾਂ ਬਾਅਦ ਫਿਰ ਮੈਨੂੰ ਆ ਕੇ ਕਹੋ ਵੀ ਫਿਰ ਮੈਂ ਪੁੱਛੂ ਹੁਣ ਕੀ ਚਾਹੀਦਾ। ਕੁਛ ਨਹੀਂ ਚਾਹੀਦਾ, ਕਿਉਂ ਰਿਹਾ ਹੀ ਕੁਛ ਨਹੀਂ, ਸਾਰਾ ਕੁਛ ਹੀ ਦੇ ਦਿੱਤਾ ਉਹਨੇ। ਤੁਸੀਂ ਅਭਿਆਸ ਨਹੀਂ ਕਰਦੇ, ਤੁਹਾਨੂੰ ਮਿਲਦਾ ਨਹੀਂ। ਅਭਿਆਸ ਕਰੋ ਸਤਿਗੁਰੂ ਮਹਾਰਾਜ, ਇੱਕ ਤਾਂ ਤ੍ਰਿਸ਼ਨਾ ਹੀ ਮੇਟ ਦਿੰਦੇ ਅੰਦਰੋਂ, ਉਹ ਤ੍ਰਿਸ਼ਨਾ ਮਿਟ ਗਈ ਤਾਂ ਰੌਲਾ ਹੀ ਮੁੱਕ ਗਿਆ ਸਾਰਾ। ਤੇ ਵੈਸੇ ਵੀ ਸਤਿਗੁਰੂ ਬਹੁਤ ਕਿਰਪਾ ਕਰਦੇ ਨੇ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ। ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉੜਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ। ਕਈ ਕਹਿੰਦੇ ਮੇਰਾ ਜੀ ਕੰਮ ਲਟਕਦਿਆ 10 ਸਾਲ ਹੋ ਗਏ, ਅਰਦਾਸ ਕਰ ਦਿਓ। ਕੋਈ ਕਹਿੰਦਾ ਮੇਰੇ ਕੰਮ ਲਟਕਿਆਂ ਨੂੰ 20 ਸਾਲ ਹੋ ਗਏ, ਸਤਿਗੁਰੂ ਕਹਿੰਦੇ ਤਤਕਾਲ ਹੋਏ ਆਵੈ। ਕਿੰਨਾ ਫਰਕ ਹੈ, ਇੱਧਰ ਉੱਧਰ ਜੇ ਭਟਕਦੇ ਸਾਰੇ ਜਾਣੇ, ਗਲਤ ਪਾਸੇ ਭਟਕਣ ਦੀ ਲੋੜ ਨਹੀਂ, ਕਿਤੇ ਜਾਣ ਦੀ ਲੋੜ ਨਹੀਂ। ਅਭਿਆਸ ਕਰ ਲਓ, ਅਭਿਆਸ ਦੇ ਨਾਲ ਦੇਖੋ ਜਿੰਨਾ ਮੈਂ ਕਹਿਣਾ, ਤੁਹਾਡੇ ਦਾਸ ਨੇ ਬੇਨਤੀ ਕਰਨੀ, ਮੈਂ ਅੱਖਰ ਗਲਤੀ ਨਾਲ ਨਿਕਲ ਜਾਂਦਾ, ਇਹਦੀ ਗੁਰੂ ਗ੍ਰੰਥ ਸਾਹਿਬ ਮਾਫ਼ੀ ਦੇਣ, ਤੁਸੀਂ ਵੀ ਦੇ ਦਿਓ। ਇਹ ਬੇਨਤੀ ਇਹ ਆ ਸਾਰੀ ਸੰਗਤ ਨੂੰ ਵੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ 5 ਸੁਖਮਨੀ ਸਾਹਿਬ ਦੇ ਪਾਠ ਕਰਨੇ ਪੈਣੇ, ਜਾਂ ਮੈਂ ਜਾਂ ਵਿੱਚ ਲਾਉਣਾ, ਨਹੀਂ ਤਾਂ ਇਹ ਨਹੀਂ ਹੁੰਦਾ ਵੀ ਸਾਰੇ ਇਕੱਠੇ ਕਰਾਊਂਗਾ ਤੁਹਾਨੂੰ। ਜਾਂ 25 ਪਾਠ ਜਪਜੀ ਸਾਹਿਬ ਦੇ, ਜਾਂ 32 ਮਾਲਾ ਮੂਲ ਮੰਤਰ ਦੀਆਂ, ਇੰਨਾ ਇੰਨਾ ਤਾਂ ਤੁਹਾਨੂੰ ਕਰਨਾ ਹੀ ਪੈਣਾ। ਪੁਰਾਣੇ ਸਿੰਘਾਂ ਦਾ ਪਰ ਇਸ ਤਰ੍ਹਾਂ ਸੀਗਾ, 2.5-3-4 ਘੰਟੇ ਦਾ ਅਭਿਆਸ ਸੀ ਸਵੇਰ ਦਾ, ਜਾਂ 4 ਘੰਟੇ ਵਾਹਿਗੁਰੂ ਮੰਤਰ ਹੀ ਕਰੀ ਜਾਓ ਅੰਮ੍ਰਿਤ ਵੇਲੇ ਉੱਠ ਕੇ। ਜੇ ਤੁਹਾਨੂੰ 2 ਸਾਲ ਵਿੱਚ ਨਾ ਕੁਛ ਮਿਲਿਆ, ਫਿਰ ਮੈਨੂੰ ਤੁਸੀਂ ਜੋ ਮਰਜ਼ੀ ਕਹਿ ਲਿਓ, ਬਸ ਤੁਸੀਂ ਕਰਦੇ ਨਹੀਂ ਹੋ। ਕਰਦਾ ਕੋਈ ਵੀ ਨਹੀਂ, ਐਵੇਂ 2 ਮਿੰਟ ਵਾਹਿਗੁਰੂ ਵਾਹਿਗੁਰੂ ਕਹਿ ਕੇ ਫਿਰ ਚਲੇ ਜਾਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਮੱਥਾ ਟੇਕ ਕੇ ਤੁਰ ਗਏ। ਸਾਡੇ ਵਿੱਚ ਸਿਰਫ ਸਾਡੇ ਪੰਥ ਵਿੱਚ 2-3% ਬੰਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਕੀਤਾ ਹੋਣਾ, 97% ਤਾਂ ਆਪਣੇ 'ਚ ਉਦਾਂ ਹੀ ਨੇ। ਜਪਜੀ ਸਾਹਿਬ ਕਿੰਨਿਆਂ ਨੂੰ ਕੰਠ ਹੈ, 5 ਬਾਣੀ ਕਿੰਨਿਆਂ ਨੂੰ ਕੰਠ ਹੈ। ਗੁਰੂ ਗ੍ਰੰਥ ਸਾਹਿਬ ਦੀ ਇਹ ਕਥਾ ਲੜੀਵਾਰ ਤਾਂਹੀਓ ਸ਼ੁਰੂ ਕੀਤੀ। ਹੁਣ ਪੁੱਛਦੇ, ਅੱਛਾ ਜੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਇਹ, ਅੱਛਾ ਅੱਛਾ ਮਹਾਰਾਜ 'ਚ ਹੀ ਲਿਖਿਆ ਹੋਇਆ, ਜਦ ਤੁਸੀਂ ਪੜ੍ਹਿਆ ਹੀ ਨਹੀਂ ਫਿਰ ਲਿਖਿਆ ਹੋਇਆ ਤਾਂ ਪਤਾ ਕਿੱਦਾਂ ਲੱਗੇਗਾ ਤੁਹਾਨੂੰ। ਗੌੜੀ ਗੁਆਰੇਰੀ ਮਹੱਲਾ 5ਵਾਂ, ਗੌੜੀ ਰਾਗ ਦੇ ਵਿੱਚ ਗੁਆਰੇਰੀ ਜਾਤੀ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਿਰਤਾਜ ਨਿਮਰਤਾ ਦੀ ਉਹਦੀ ਬਖਸ਼ਿਸ਼ ਕਰਦੇ ਨੇ। ਕਹਿੰਦੇ ਉਹ ਸਿੰਘੋ, ਆਪਾਂ ਭਾਈ ਕਈ ਜਨਮਾਂ 'ਚ ਕਈ ਕੁਛ ਬਣੇ ਹੈ, ਸਾਧ ਸੰਗਤ ਜੀ ਸੁਣੋ ਕੀ ਬਣੇ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਮੈਂ ਤਾਂ ਨਹੀਂ ਕਹਿੰਦਾ ਇਹ, ਗੁਰੂ ਸਾਹਿਬ ਕਹਿੰਦੇ ਯਕੀਨ ਕਰੋ, ਪਰਮੇਸ਼ਰ ਤੋਂ ਭੁੱਲਣ ਕਰਕੇ ਕਈ ਜਨਮ ਕੀੜਿਆਂ ਦੇ ਮਿਲੇ ਆਪਾਂ ਨੂੰ, ਕਈ ਜਨਮ ਆਪਾਂ ਕੀੜੇ ਹੀ ਬਣੇ ਰਹੇ, ਕੀੜੇ ਹੀ ਬਣੇ ਰਹੇ, ਅਤੇ ਪਤੰਗਿਆਂ ਦੇ ਕਈ ਜਨਮ ਮਿਲੇ ਨੇ, ਵਾਰ ਵਾਰ ਪਤੰਗਾ ਬਣ ਕੇ ਦੀਵੇ 'ਤੇ ਸੜੇ ਆਪਾਂ। ਕਈ ਜਨਮ ਗਜ ਹੁੰਦਾ ਹਾਥੀਆਂ ਦੇ ਹੋਏ ਨੇ ਸਾਡੇ, ਕਈ ਜਨਮ ਮੀਨ ਮੱਛੀਆਂ ਦੇ ਹੋਏ ਨੇ, ਕਈ ਜਨਮ ਕੁਰੰਗਾ ਹਰਨਾਂ ਦੇ ਹੋਏ ਨੇ। ਇੱਕ ਇੱਕ ਜਨਮ ਨਹੀਂ, ਚਲੋ ਚੰਗਾ ਹੁੰਦਾ ਕਿ 84 ਦਾ ਗੇੜਾ ਇੱਕ ਵਾਰੀ ਚੱਲਦਾ ਨਾ, ਇੱਕ ਜਨਮ ਆਹ, ਇੱਕ ਜਨਮ ਆਹ, ਇੱਕ ਜਨਮ ਆਹ ਬਣਿਆ। 7 ਅਰਬ ਸਾਲ ਲੱਗਦਾ ਪੂਰੀ 84 ਭੁਗਤਣ ਲਈ, ਮੋਟਾ ਮੋਟਾ ਅੰਦਾਜ਼ਾ ਲਾਇਆ ਸਿਆਣਿਆਂ ਨੇ। ਪਰ ਸਤਿਗੁਰੂ ਕਹਿੰਦੇ ਕਈ ਜਨਮ ਤਾਂ ਤੂੰ ਕੀੜਾ ਬਣਿਆ, ਕਈ ਜਨਮ ਪਤੰਗਾ ਬਣਿਆ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ, ਕਈ ਜਨਮ ਪੰਛੀਆਂ ਦੇ ਹੋਏ ਭਾਈ ਤੇਰੇ, ਕਈ ਜਨਮ ਸੱਪ ਦੇ ਹੋਏ ਨੇ, ਕਈ ਜਨਮ ਹੈ ਵਾਰ ਸ੍ਰੇਸ਼ਟ ਘੋੜਿਆਂ ਦੇ ਹੋਏ ਨੇ, ਕਈ ਜਨਮਾਂ ਵਿੱਚ ਬ੍ਰਿਖ ਹੁੰਦਾ ਬਲਦ ਹੋ ਕੇ ਰਥਾਂ ਅੱਗੇ ਜਾਂ ਗੱਡਿਆਂ ਅੱਗੇ ਜੋਇਓ ਜੋੜੇ ਗਏ ਹੋ ਤੁਸੀਂ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ ਰਹਾਓ। ਕਹਿੰਦੇ ਭਾਈ ਹੁਣ ਤਾਂ ਜਗਤ ਦੇ ਮਾਲਕ ਪਰਮੇਸ਼ਰ ਨਾਲ ਮਿਲਣਾ ਹੈ, ਕਿਉਂਕਿ ਉਹ ਪਰਮੇਸ਼ਰ ਨਾਲ ਮਿਲਣ ਦੀ ਇਹੋ ਮਨੁੱਖਾ ਦੇਹੀ ਹੈ, ਇਹੋ ਵਾਰੀ ਹੈ। ਜਗਦੀਸ਼ ਮਿਲਣ ਕੀ ਬਰੀਆ, ਮਿਲਣ ਦੀ ਇਹੋ ਮਨੁੱਖਾ ਦੇਹ ਵਾਰੀ ਆ, ਹੁਣ ਫਿਰ ਨਹੀਂ ਆਉਣੀ। ਕਿਉਂਕਿ ਇੱਕ ਵਾਰ ਮੌਕਾ ਚੁੱਕ ਗਿਆ ਹੁਣ ਮੁੜ ਕੇ ਇਹ ਜਨਮ ਸਤਿਗੁਰੂ ਫਿਰ ਦਿੰਦੇ ਹੀ ਨਹੀਂ ਹਨ। ਆਪਾਂ ਤਾਂ ਵਾਰ ਵਾਰ ਇਹੀ ਕਹਿੰਦੇ ਨੇ ਵੀ ਆਪਣਾ ਕੋਈ ਬੰਦਾ ਇਸ ਰਸਤੇ ਨਾ ਹੀ ਜਾਵੇ ਤਾਂ ਚੰਗਾ। ਆਪਣੀ ਤਾਂ ਇਹੀ ਬੇਨਤੀ ਆ ਨਾ ਵੀ ਸਾਰੇ ਜਾਣੇ ਤਰ ਜਾਣ, ਸਤਿਗੁਰੂ ਕਿਰਪਾ ਕਰ ਦੇਣ। ਪਰ ਮਸਤਕ ਤੇ ਜਿਹੜਾ ਲਿਖਿਆ ਹੋਇਆ ਉਹਨੂੰ ਮੈਂ ਨਹੀਂ ਮੇਟ ਸਕਦਾ, ਉਹ ਤਾਂ ਸਤਿਗੁਰੂ ਹੀ ਕਿਰਪਾ ਕਰ ਸਕਦੇ ਆ। ਚਿਰੰਕਾਲ ਹੁੰਦਾ ਬਹੁਤ ਚਿਰ ਪਿੱਛੋਂ ਤੈਨੂੰ ਮਨੁੱਖਾਂ ਦੇ ਸੰਜਰੀਆ ਪ੍ਰਾਪਤ ਹੋਈ ਆ ਰਹਾਓ। ਕਿਸੇ ਬ੍ਰਹਮ ਗਿਆਨੀ ਕੋਲ ਅਸੀਂ ਬੇਨਤੀ ਕੀਤੀ ਵੀ ਇਹ ਜੀ ਕਿੰਨੀ ਕੁ ਦੇਰ ਬਾਅਦ ਮਨੁੱਖਾ ਜਨਮ ਦਿੰਦੇ ਨੇ? ਕਹਿੰਦੇ ਕਈ ਵਾਰ ਤਾਂ ਹਜ਼ਾਰ ਕੁ ਜਨਮ, ਕਈ ਵਾਰ 2000 ਜਨਮ ਜਦੋਂ ਲੰਘ ਜਾਂਦਾ ਨਾ ਉਹਦਾ ਪਿਛਲੇ ਜਨਮਾਂ ਦਾ ਕੋਈ ਛੋਟਾ ਜਿਹਾ ਪੁੰਨ ਦੇਖ ਕੇ, ਉਹ ਪੁੰਨ ਦੇ ਕਰਕੇ ਫਿਰ ਇੱਕ ਜਨਮ ਮਨੁੱਖਾ ਦੇ ਕੇ ਦੇਖਦੇ। ਕਹਿੰਦੇ ਹੁਣ ਦੇ ਕੇ ਦੇਖ ਲੈਂਦੇ, ਸ਼ਾਇਦ ਸਮਝ ਜੇ, ਸ਼ਾਇਦ ਸਮਝ ਜੇ। ਹਰ ਵਾਰੀ ਆਪਾਂ ਨੂੰ ਚਾਂਸ ਮਿਲਦਾ ਮਨੁੱਖਾ ਜਨਮ ਦਾ, ਪਰ ਆਪਾਂ ਕੀ ਆ ਉਹ ਚਾਂਸ ਲੈ ਕੇ ਆਪਾਂ ਐਸ਼ਾਂ ਚ ਪੈ ਜਾਂਦੇ ਹਾਂ, ਐਸ਼ੋ ਇਸ਼ਰ ਚ ਪੈ ਜਾਂਦੇ ਹਾਂ। ਆਹ ਜਿਹੜੀਆਂ ਐਸ਼ਾਂ ਆਪਾਂ ਇੱਥੇ ਕਰਦੇ ਹਾਂ ਨਾ, ਇਹ ਤਾਂ ਕੱਖ ਵੀ ਨਹੀਂ ਹੈਗੀਆਂ, ਕੱਖ ਵੀ। ਜਿਹੜੀ ਐਸ਼ ਫਿਰ ਜਾ ਕੇ ਸੱਚਖੰਡ ਦਾ ਆਨੰਦ ਆ ਨਾ ਜਿਹੜਾ, ਐਸ਼ ਹੋਰ ਚੀਜ਼ ਹੁੰਦੀ, ਐਸ਼ ਹੁੰਦੀ ਵਿਸ਼ੇ ਵਿਕਾਰ ਖਾਣੇ ਪੀਣੇ, ਪਰ ਜਿਹੜਾ ਆਨੰਦ ਅੱਗੇ ਜਾ ਕੇ ਪਰਲੋਕ ਵਿੱਚ ਦਿੰਦਾ ਮਹਾਰਾਜ ਸੱਚੇ ਪਾਤਸ਼ਾਹ, ਉਹ ਵੱਖਰਾ ਹੀ ਹੈ, ਉਹ ਅਲੱਗ ਕਿਸਮ ਦਾ। ਉਹ ਤਾਂ ਇੱਥੇ ਜਿਉਂਦੇ ਜੀ ਮਿਲਣਾ ਸ਼ੁਰੂ ਹੋ ਜਾਂਦਾ, ਪਰ ਹੁਣ ਗੱਲ ਤਾਂ ਉਹਦੇ ਨਾਲ ਕਰੀਏ ਜਿਹਨੂੰ ਕੋਈ ਕਿਰਪਾ ਹੋਈ ਵੀ ਹੈ, ਜਿਹਦੇ 'ਤੇ ਬਖਸ਼ਿਸ਼, ਉਹਨੂੰ ਤਾਂ ਦੱਸਾਂ ਮੈਂ ਵੀ ਹਾਂ ਠੀਕ ਹੈ ਗੱਲ, ਉੱਥੇ ਤਾਂ ਗੱਲ ਸਾਡੀ ਟੈਲੀ ਹੋ ਸਕਦੀ ਹੈ। ਪਰ ਜਿਹਨੂੰ ਕੁਛ ਮਿਲਿਆ ਹੀ ਨਹੀਂ ਹਾਲੇ ਤੱਕ, ਕੋਈ ਸੋਝੀ ਹੀ ਨਹੀਂ ਪਈ, ਚੱਲਿਆ ਹੀ ਨਹੀਂ, ਉਹ ਮੈਂ ਉਹਨੂੰ ਇੱਥੇ ਕਥਾ 'ਚ ਪ੍ਰਮਾਣ ਦੇ ਕੇ ਕੀ ਕਰਾਂ? ਉਹ ਕਹੂਗਾ ਇਹ ਗੱਲਾਂ ਮਾਰੀ ਜਾਂਦਾ ਐਵੇਂ, ਫਿਰ ਉਹ ਮੇਰੀਆਂ ਗੱਲਾਂ ਹੀ ਬਣ ਜਾਂਦੀਆਂ ਨੇ। ਇਸ ਕਰਕੇ ਵਾਰ ਵਾਰ ਇਹੀ ਬੇਨਤੀ ਕਰਦੇ ਹਾਂ। ਅੱਗੇ ਸਤਿਗੁਰੂ ਦੱਸਦੇ ਨੇ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ। ਕਈ ਜਨਮ ਤਾਂ ਤੂੰ ਕਹਿੰਦੇ ਗਿਰ ਪਰਬਤਾਂ ਦੀ ਸੈਲ ਹੀ ਕਰਦਾ ਰਿਹਾ, ਭਾਰੀ ਪਰਬਤ ਤੈਨੂੰ ਬਣਾਇਆ। ਕਿਉਂਕਿ ਆਹ ਜਿਹੜੇ ਪਹਾੜ ਦਿਖਦੇ ਆ ਨਾ ਪੱਥਰ, ਇਹ ਵੀ ਜੂਨ ਹੈ, ਇੱਕ ਬੱਦਲ ਵੀ ਜੂਨ ਹੈ, ਇਹ ਸਾਰੀਆਂ ਜੂਨਾਂ ਹੀ ਨੇ। ਜੇ ਪੱਥਰ ਦੀ ਜੂਨੀ 'ਚ ਪੈ ਜੇ ਫਿਰ ਤਰਦਾ ਨਹੀਂ ਛੇਤੀ, ਪਹਾੜ ਬਣ ਜੇ ਫਿਰ ਤਰਦਾ ਨਹੀਂ, ਇਹ ਮੈਂ ਪ੍ਰਮਾਣ ਦਿੰਦਾ ਪ੍ਰਤੱਖ ਹੀ। ਬਾਬਾ ਜੀਵਨ ਸਿੰਘ ਕਾਰ ਸੇਵਾ ਵਾਲੇ ਮਹਾਂਪੁਰਖਾਂ ਬਾਰੇ ਮੈਂ ਪਹਿਲਾਂ ਵੀ ਦੱਸਿਆ ਸੀ, ਸੀੜੀਆਂ ਵਿੱਚ ਦੱਸਿਆ ਹੋਇਆ ਪਹਿਲੀਆਂ 'ਚ, ਜਦੋਂ ਬਾਬਾ ਜੀ ਨੇ ਸੜਕ ਬਣਾਉਣੀ ਸੀ ਹਜ਼ੂਰ ਸਾਹਿਬ ਤੋਂ ਲੈ ਕੇ ਸ਼ਿਕਾਰ ਘਾਟ ਤੱਕ, ਸ਼ਿਕਾਰ ਘਾਟ ਵਾਲਾ ਪੁਲ, ਫਿਰ ਸ਼ਿਕਾਰ ਘਾਟ 'ਤੇ ਜਿੰਨਾ ਪੱਥਰ ਪਿਆ ਹੋਇਆ, ਬਾਬਾ ਜੀ ਪੱਥਰ ਲੈਣ ਵਾਸਤੇ ਜੀਪ ਦੇ ਵਿੱਚ ਬਹਿ ਕੇ ਪਹਾੜਾਂ ਦੇ ਵਿੱਚ ਚਲੇ ਗਏ। ਕਈ ਪਹਾੜੀਆਂ ਦੇਖੀਆਂ ਵੀ ਇੱਥੋਂ ਤੋੜ ਲਈਏ, ਇੱਥੋਂ ਤੋੜ ਲਈਏ, ਇੱਥੋਂ ਤੋੜ ਲਈਏ, ਤੋੜਦਿਆਂ ਇੱਕ ਪਹਾੜੀ ਲਾਗੇ ਉੱਤਰ ਕੇ ਖੜ ਗਏ। ਸੇਵਾਦਾਰ ਵੀ ਸੁਣਦੇ, ਬਾਬਾ ਜੀ ਵੀ ਸੁਣਦੇ, ਕੀ ਆਵਾਜ਼ ਆਉਂਦੀ? ਬਾਬਾ ਜੀ ਸਾਡਾ ਭਲਾ ਕਦੋਂ ਕਰੋਗੇ? ਪਹਾੜ ਨੇ ਆਵਾਜ਼ ਦਿੱਤੀ, ਬਾਬਾ ਜੀ ਨੇ ਉੱਥੇ ਸੋਟੀ ਮਾਰਤੀ, ਇਹਦਾ ਪੱਥਰ ਲੈਣਾ ਬਈ, ਇਹਨੇ ਬੇਨਤੀ ਕਰ ਲਈ ਆ, ਇਹਨੂੰ ਛੁਡਾਓ ਜੁੰਨੀ ਤੋਂ। ਉਸ ਵਕਤ ਤੋਂ ਸਾਰਾ ਜਿੰਨਾ ਪੱਥਰ ਤੋੜ ਕੇ ਪਾਇਆ ਹੋਇਆ ਨਾ ਹਜ਼ੂਰ ਸਾਹਿਬ ਤੋਂ ਸ਼ਿਕਾਰ ਘਾਟ ਤੱਕ, ਤੇ ਸ਼ਿਕਾਰ ਘਾਟ ਦੇ ਉੱਪਰ ਵੀ ਸਾਰਾ ਪੱਥਰ ਇੱਕੋ ਹੀ ਪਹਾੜੀ ਦਾ ਸਾਰਾ। ਹੁਣ ਤਾਂ ਬਾਬਾ ਜੀ ਚਲੇ ਗਏ ਸੰਸਾਰ 'ਚ, ਪਰ ਉਹਨਾਂ ਦੀ ਸਾਖੀਆਂ ਰਹਿ ਗਈਆਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਕਈ ਜਨਮ ਤੈਨੂੰ ਸੈਲ ਖੁਸ਼ਕ ਪੱਥਰ ਦੇ ਮਿਲੇ ਨੇ, ਕਈ ਜਨਮ ਤੈਨੂੰ ਗਿਰ ਕਰਿਆ ਝਰਨਿਆਂ ਵਾਲੇ ਅਰਥਾਤ ਪਾਣੀ ਨਿਕਲਣ ਵਾਲਾ ਪੱਥਰ ਕੀਤਾ, ਫਿਰ ਕਈ ਜਨਮ ਤੈਨੂੰ ਮਾਤਾ ਦੇ ਉਦਰ ਤੋਂ ਹਿਰਿਆ ਭਾਵ ਖਰਿਆ ਹੁੰਦਾ, ਹਿਰ ਖਰਿਆ ਹੁੰਦਾ ਛਣਦਾ ਰਿਹਾ। ਜਿਹੜੇ ਕਹਿੰਦੇ ਨੇ ਬਾਲਕ ਪਹਿਲਾਂ ਹੀ ਜਨਮ ਤੋਂ ਪਹਿਲਾਂ ਹੀ ਚੜ੍ਹਾਈ ਕਰ ਗਿਆ, ਭਾਵ 2 ਮਹੀਨੇ ਦਾ, 3 ਮਹੀਨੇ ਦਾ, 4 ਮਹੀਨੇ ਦਾ, ਕਹਿੰਦੇ ਕਈ ਜਨਮ ਤਾਂ ਤੈਨੂੰ ਇਸ ਤਰ੍ਹਾਂ ਦੇ ਮਿਲੇ, ਪੂਰਾ ਜਨਮ ਹੀ ਨਹੀਂ ਮਿਲ ਸਕਿਆ। ਕਈ ਜਨਮ ਤੂੰ ਮਾਤਾ ਦੇ ਉਦਰ 'ਚੋਂ 6-7 ਮਹੀਨਿਆਂ ਦਾ ਹੋ ਕੇ ਹਿਰ ਦਾ ਭਾਵ ਡਿੱਗਦਾ ਰਿਹਾ। ਕਈ ਵਾਰ ਤੂੰ ਮਾਤਾ ਦੇ ਉਦਰ ਤੋਂ 2-4 ਮਹੀਨਿਆਂ ਦਾ ਹੋ ਕੇ ਖਰਿਆ ਦਾ ਅਰਥ ਹੈ ਡਿੱਗਦਾ ਰਿਹਾ। ਇਸ ਕਰਕੇ ਸਤਿਗੁਰੂ ਕਹਿੰਦੇ ਐਸੀਆਂ ਭੈੜੀਆਂ ਸਜਾਵਾਂ ਮਿਲਦੀਆਂ ਨਾਮ ਨਾ ਜਪਣ ਕਰਕੇ। ਨਾਮ ਦੀ ਸ਼ਕਤੀ ਬਹੁਤ ਜ਼ਿਆਦਾ ਹੈ, ਨਾਮ ਦੀ ਸ਼ਕਤੀ ਨੂੰ ਆਪਾਂ ਸਮਝ ਨਹੀਂ ਸਕਾਂਗੇ ਜਿੰਨਾ ਕੁ ਆਪਾਂ ਇੱਥੇ ਨਾਮ ਜਪਦੇ ਹਾਂ। ਜਦੋਂ ਇਹਦੀ ਕੀਮਤ ਅੱਗੇ ਜਾ ਕੇ ਪਈ ਨਾ ਪਰਲੋਕ ਦੇ ਵਿੱਚ, ਉਦੋਂ ਜਾ ਕੇ ਤੁਹਾਨੂੰ ਹੈਰਾਨਗੀ ਹੋਣੀ, ਇਹ ਨਾਮ ਤਾਂ ਬੜਾ ਵੱਡਾ। ਜਿਵੇਂ ਕਿਸੇ ਬੰਦੇ ਨੂੰ ਪੌਂਡ ਦਾ ਗਿਆਨ ਨਾ ਹੋਵੇ, ਤਾਂ ਚੱਕੀ ਫਿਰੇ ਪੌਂਡ ਬਾਜ਼ਾਰ ਦੇ 'ਚ ਲੈ ਗਿਆ 100 ਪੌਂਡ, ਉਹ ਦੇਖਣ ਵਾਲਾ ਕਹਿੰਦਾ ਉਹ ਇਹ ਤਾਂ 8500 ਦਾ, 9000 ਦਾ, ਇਹ ਤਾਂ ਕਹਿੰਦਾ ਅੱਛਾ ਬਈ। ਅਤੇ ਜੇ ਕਿਸੇ ਬੰਦੇ ਨੂੰ ਹੀਰੇ ਦਾ ਗਿਆਨ ਨਾ ਹੋਵੇ, ਹੀਰਾ ਲੱਭ ਜੇ, ਤਾਂ ਜਿਵੇਂ ਕਿਸੇ ਜ਼ਿਮੀਂਦਾਰ ਨੇ ਹਲ ਵਾਹਿਆ ਸੀ ਖੇਤ ਵਿੱਚ, ਹਲ ਵਾਹੁੰਦਿਆਂ ਵਾਹੁੰਦਿਆਂ ਗਾਗਰ ਨਿਕਲ ਆਈ ਲਾਲਾਂ ਦੀ ਗਾਗਰ ਨਿਕਲ ਆਈ, ਤਾਂ ਉਹਨੇ ਕੀ ਕੀਤਾ? ਪੁਰਾਣੇ ਬੰਦਿਆਂ ਨੂੰ ਪਤਾ, ਜਦੋਂ ਕਣਕ ਦੇ ਉੱਤੇ ਜਾਂ ਫਸਲਾਂ ਦੇ ਉੱਤੇ ਜ਼ਿਮੀਂਦਾਰ ਚਿੜੀਆਂ ਤੋਂ ਪਹਿਰਾ ਦਾ ਗੋਪੀਆ ਬਣਾਉਂਦੇ ਹੁੰਦੇ ਸੀ, ਪਹਿਲਾਂ ਰੱਸੀ ਦਾ ਵਿਚਾਲੇ ਜੇ ਚਮੜਾ ਪਾ ਕੇ, ਉਹਦੇ ਰੋੜਾ ਪਾ ਕੇ, ਘੁਮਾ ਕੇ ਜ਼ੋਰ ਦੀ ਛੱਡਣਾ, ਪਟਾਕਾ ਜਿਹਾ ਪੈਂਦਾ ਹੁੰਦਾ ਸੀ। ਉਹਨਾਂ ਚਿੜੀਆਂ ਨਹੀਂ ਸੀ ਬਹਿੰਦੀਆਂ ਖੇਤ ਵਿੱਚ, ਕਾਂ ਨਹੀਂ ਸੀ ਬਹਿੰਦੇ ਆ ਕੇ, ਕੋਈ ਪੰਛੀ ਨਹੀਂ ਸੀ ਬਹਿੰਦਾ, ਕੋਈ ਜਾਨਵਰ ਨਹੀਂ ਸੀ ਵੜਦਾ। ਜਦੋਂ ਜ਼ਿਮੀਂਦਾਰ ਨੂੰ ਉੱਥੋਂ ਮਿਲੇ ਲਾਲ ਬੜੇ ਬੜੇ ਸੋਹਣੇ ਸੋਹਣੇ ਵੱਡੇ ਵੱਡੇ ਸੀ, ਉਹ ਕੀਮਤੀ ਬੜੇ ਸੀ, ਘੱਟੋ ਘੱਟ ਵੀ 1,00,000 ਰੁਪਏ ਦਾ ਇੱਕ ਲਾਲ ਹੋਣਾ। ਉਹਨੇ ਕੀ ਕੀਤਾ, ਉਹ ਗੋਪੀਏ ਚ ਕਹਿੰਦਾ ਲੈ ਗੀਟੇ ਤਾਂ ਸੋਹਣੇ ਮਿਲ ਗਏ ਆਪਾਂ ਨੂੰ ਚਲਾਉਣ ਨੂੰ, ਹੁਣ ਉਹਨੂੰ ਕੀ ਪਤਾ ਵਿਚਾਰੇ ਨੂੰ। ਉਹਨੇ ਘੁਮਾ ਕੇ ਪਟਾਕੇ ਪਾ ਪਾ ਕੇ ਮਾਰੇ ਵਗਾ ਵਗਾ, ਪਰਲੇ ਪਾਸੇ ਦਰਿਆ ਸੀ ਬੜਾ ਤਕੜਾ, ਦਰਿਆ ਚ ਡਿੱਗਦੇ ਰਹੇ। ਇੱਕ ਰੱਖ ਲਿਆ, ਕਹਿੰਦਾ ਚੱਲ ਆ ਨਿਆਣੇ ਦੀ ਤੜਾਗੀ ਚ ਪਾ ਲਾਂਗੇ, ਨਿਆਣਾ ਖੁਸ਼ ਹੋ ਜਾਊਗਾ। ਉਹ ਘਰੇ ਲੈ ਕੇ ਤੜਾਗੀ ਚ ਪਾ ਕੇ ਨਿਆਣਾ ਬਾਹਰ ਖੇਡਦਾ ਨਿਆਣਿਆਂ ਚ, 5-4 ਸਾਲ ਦਾ ਬੱਚਾ, ਜੌਹਰੀ ਤੁਰਿਆ ਜਾਵੇ ਘੋੜੀ ਦੇ ਉੱਤੇ, ਜੌਹਰੀ ਜਾ ਰਿਹਾ, ਉਹ ਦੇਖਿਆ, ਕਿਉਂਕਿ ਬੰਦੇ ਨੂੰ ਪਛਾਣ ਬੜੀ ਹੁੰਦੀ ਚੀਜ਼ ਦੀ, ਜੌਹਰੀ ਨੂੰ, ਉਹ ਇੰਨਾ ਕੀਮਤੀ ਲਾਲ ਬੜੇ ਗਰੀਬ ਜੇ ਬੱਚੇ ਦੇ ਪਾਇਆ ਨਿਆਣਿਆਂ ਚ ਖੇਡ ਰਿਹਾ। ਉਤਰਿਆ, ਕਾਕਾ ਤੁਹਾਡਾ ਘਰ ਕਿੱਥੇ ਆ? ਕਹਿੰਦਾ ਉਹ ਸਾਹਮਣੇ ਆ। ਕਹਿੰਦੇ ਆਪਣੇ ਪਿਤਾ ਜੀ ਮਿਲਾਓ। ਕਹਿੰਦੇ ਪਿਤਾ ਜੀ ਕੋਈ ਮਿਲਣ ਆਇਆ? ਕਹਿੰਦੇ ਹਾਂ ਦੱਸੋ ਜੀ। ਕਹਿੰਦੇ ਜੀ ਆਹ ਲਾਲ ਵੇਚਣਾ। ਉਹ ਹੱਸ ਕੇ ਕਹਿਣ ਲੱਗਿਆ ਜਿਮੀਦਾਰ, ਕਹਿੰਦਾ ਜੌਹਰੀ ਸਾਹਿਬ 10-20 ਰੁਪਏ ਦੇ ਦੋਗੇ, 50 ਦੇ ਦੋਗੇ, ਮੇਰਾ ਨਿਆਣਾ ਐਵੇਂ ਰੋਂਦਾ ਰਹੂਗਾ। ਜੌਹਰੀ ਨੇ ਬੈਗ ਜਿਹਾ ਖੋਲਿਆ ਆਪਣਾ, ਥੈਲਾ ਜਿਹਾ ਸੀ, ਉੱਥੋਂ 50,000 ਰੁਪਈਆ ਕੱਢ ਕੇ ਉਹਦੇ ਮੂਹਰੇ ਰੱਖਤਾ। ਕਹਿੰਦਾ ਆਹ ਚੱਕ 50,000 ਤੇ ਬਾਕੀ ਦਾ ਮੇਰੀ ਹੱਟੀ ਤੋਂ ਲੈ ਜਾਈਆਂ, ਲਾਲ ਮੈਨੂੰ ਦੇ ਦੇ। ਜਿਮੀਦਾਰ ਤਾਂ ਖੜਾ ਹੀ ਉੱਥੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਕਹਿੰਦਾ ਉਹ ਤਾਂ ਮੈਂ ਗਾਗਰ ਭਰੀ ਹੋਈ ਗੋਪੀਏ ਚ ਪਾ ਪਾ ਕੇ ਸਾਰੇ ਉਹ ਪਰਲੇ ਪਾਸੇ ਸਿੱਟੇ, ਉਹ ਤਾਂ ਦਰਿਆ ਚ ਡਿੱਗ ਪਏ। ਇੰਨੀ ਗੱਲ ਕਹਿੰਦਿਆਂ ਸਾਰੇ ਇੱਕਦਮ ਝਟਕਾ ਵੱਜਿਆ ਦਿਮਾਗ ਨੂੰ ਤੇ ਕੰਧ ਚ ਟੱਕਰਾਂ ਮਾਰ ਮਾਰ ਕੇ ਹੀ ਮਰ ਗਿਆ। ਤੇ ਮੈਂ ਕਿੱਡਾ ਵੱਡਾ ਨੁਕਸਾਨ ਕਰਾ ਲਿਆ ਆਪਣਾ, ਮੈਨੂੰ ਪਤਾ ਹੀ ਨਹੀਂ ਲਾਲ ਦਾ। ਇਹਦੇ ਉੱਤੇ ਹੀ ਪ੍ਰਮਾਣ ਦਿੰਦੇ ਆਪਾਂ, ਜਦੋਂ ਆ ਜਿੰਨੇ ਆਪਣੇ ਸਵਾਸ ਨੇ, ਇਹ ਸਵਾਸ ਉੱਤੇ ਜਦੋਂ ਆਪਾਂ ਇੱਕ ਵਾਰੀ ਕਹਿੰਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ, ਕਹਿ ਲਓ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ, ਮੈਨੂੰ ਹੀ ਕਹਿੰਦੇ ਤੂੰ ਹੀ ਬੋਲੀ ਜਾ। ਉਹ ਜਿਵੇਂ ਕਹਿੰਦਾ ਸੀ, ਕਹਿੰਦੇ ਉਹ ਕਹਿੰਦੇ ਸੀ ਨਾ, ਫੜ ਕੇ ਲੈ ਗਏ ਪੁਲਿਸ ਵਾਲੇ, ਕਹਿੰਦੇ ਬਈ ਤੈਨੂੰ ਡੰਡੇ ਮਾਰਨੇ। ਉਹ ਕਹਿੰਦਾ ਭਰਾ ਕੁੱਟਿਓ ਨਾ, 200 ਰੁਪਈਆ ਲੈ ਲਓ। ਕਹਿੰਦਾ ਥੋੜੀਆਂ ਚੀਕਾਂ ਚੁੱਕਾਂ ਤਾਂ ਮਾਰੀ, ਚੱਲ ਕੰਧ ਤੇ ਡੰਡਾ ਮਾਰੂ। ਕਹਿੰਦਾ 100 ਰੁਪਈਆ ਹੋਰ ਲੈ, ਚੀਕਾਂ ਵੀ ਯਾਰ ਤੂੰ ਹੀ ਮਾਰੀ ਜਾਈ। ਕਹਿੰਦਾ ਉਹ ਤੁਸੀਂ ਕਹਿੰਦੇ ਚੱਲ ਤੈਨੂੰ $1 ਹੁਣ ਰੱਖਿਆ ਤਾਂ ਹੈ, ਬਈ ਤੂੰ ਹੀ ਬੋਲੀ ਜਾ ਤਾਂ ਵਾਹਿਗੁਰੂ, ਕਿਉਂ ਐਂ ਕਰਦੇ ਹੋ? ਮੈਂ ਤੁਹਾਡਾ ਭਲਾ ਸੋਚਦਾ, ਤੁਸੀਂ ਕਹਿੰਦੇ ਕੋਈ ਨੀ ਤੂੰ ਹੀ ਕਹੀ ਜਾ, ਸਾਡਾ ਡਾਲਰ ਸਫਲਾ ਕਰ ਦੇ ਭਾਈ। ਇਸ ਕਰਕੇ ਫਿਰ ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਮੈਂ ਤਾਂ ਮੋਹਰ ਲਾ ਰਿਹਾ ਤੁਹਾਡੇ ਸਵਾਸ ਤੇ, ਤੁਸੀਂ ਲਵਾਉਂਦੇ ਹੀ ਨਹੀਂ। ਇਹ ਇੱਕ ਸਵਾਸ ਦੀ ਕੀਮਤ ਜਦੋਂ ਪ੍ਰਲੋਕ ਵਿੱਚ ਜਾ ਕੇ ਪਈ, ਤੁਸੀਂ ਉੱਥੇ ਹੈਰਾਨ ਹੋ, ਇਹ ਤਾਂ ਬੜਾ ਮਹਿੰਗਾ। ਉਹ ਕਹਿਣਗੇ ਹਾਂਜੀ ਤੁਸੀਂ ਇੱਕ ਦਿਨ ਸੰਗਤ 'ਚ ਬਹਿ ਕੇ ਨਾਮ ਜਪਿਆ ਸੀ, ਬਸ ਉਹਦੇ ਕਰਕੇ ਤੁਹਾਡਾ ਭਲਾ। ਤੁਸੀਂ ਕਹੋਗੇ ਫਿਰ ਤਾਂ ਮੈਂ ਰੋਜ਼ ਜਪ ਲੈਂਦਾ, ਜੇ ਇੰਨਾ ਮੈਨੂੰ ਪਤਾ ਹੁੰਦਾ ਵੀ ਰੋਜ਼ ਨਾਮ ਜਪਣ ਨਾਲ ਇੰਨੀ ਕਿਰਪਾ ਹੁੰਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਕਈ ਜਨਮ ਸਾਖ ਕਰ ਉਪਾਇਆ, 1,84,000 ਜੋਨ ਭਰਮਾਇਆ। ਕਈ ਜਨਮ ਖੇਤੀ ਰੂਪ ਕਰਕੇ ਪੈਦਾ ਕੀਤਾ ਗਿਆ ਤੈਨੂੰ, ਕਣਕ ਦਾ ਬੂਟਾ ਬਣਿਆ ਕਈ ਵਾਰੀ, ਕਈ ਵਾਰ ਮੱਕੀ ਦਾ ਬੂਟਾ ਬਣਿਆ, ਕਈ ਗੇਂਦੇ ਦਾ ਫੁੱਲ ਬਣ ਕੇ ਖੜਾ ਸੀ, ਤੈਨੂੰ ਯਾਦ ਹੈ? ਕਹਿੰਦੇ ਇਤਿਹਾਸਕ 84,00,000 ਜੂਨੀਆਂ ਵਿੱਚ ਭੁਆਇਆ ਗਿਆ, 84,00,000 ਜੂਨੀਆਂ ਚ ਭਰਮ ਕਰਕੇ ਹੁਣ ਤੂੰ ਮਨੁੱਖਾ ਜਨਮ ਪ੍ਰਾਪਤ ਕੀਤਾ ਹੈ। ਸਾਧ ਸੰਗ ਭਇਓ ਜਨਮ ਪ੍ਰਾਪਤ ਕਰ ਸੇਵਾ, ਭਜ ਹਰ ਹਰ ਗੁਰਮਤ। ਕਹਿੰਦੇ ਹੁਣ ਮਨੁੱਖ ਜਨਮ ਪ੍ਰਾਪਤ ਹੋਇਆ, ਇਸ ਕਰਕੇ ਤੂੰ ਸਤਸੰਗਤ ਕਰਿਆ ਕਰ, ਸਤਸੰਗਤ ਕਰਿਆ ਕਰ, ਸੰਤਾਂ ਦੀ ਸੇਵਾ ਕਰਕੇ ਗੁਰਸਿੱਖਿਆ ਲੈ ਕੇ ਵਾਹਿਗੁਰੂ ਵਾਹਿਗੁਰੂ ਨਾਮ ਦਾ ਭਜਨ ਕਰਿਆ ਕਰ। ਤਿਆਗ ਮਾਨ ਝੂਠ ਅਭਿਮਾਨ, ਜੀਵਤ ਮਰੈ ਦਰਗ ਹੈ ਪ੍ਰਵਾਨ। ਵਿਦਿਆ ਦੇ ਹੰਕਾਰ ਨੂੰ, ਝੂਠ ਨੂੰ ਤੇ ਜਾਤੀ ਦੇ ਅਭਿਮਾਨ ਨੂੰ, ਹੰਕਾਰ ਨੂੰ ਤਿਆਗ ਦੇ। ਜੇ ਤੂੰ ਜੀਵਤ ਭਾਤ ਮਰੇਗਾ ਤਾਂ ਪ੍ਰਲੋਕ ਦਰਗਾਹ ਵਿੱਚ ਪ੍ਰਮਾਣਨੀਕ ਹੋ ਜਾਏਗਾ। ਜੋ ਕਿਛ ਹੋਆ ਸੋ ਤੁਜ ਤੇ ਹੋਗ, ਅਵਰ ਨਾ ਦੂਜਾ ਕਰਨੈ ਜੋਗ। ਵਾਹਿਗੁਰੂ ਅੱਗੇ ਬੇਨਤੀ ਕਰੋ, ਹੇ ਪਰਮੇਸ਼ਰ ਜੋ ਕੁਝ ਹੋ ਰਿਹਾ ਤੇਰੇ ਹੁਕਮ ਨਾਲ ਹੀ ਹੋ ਰਿਹਾ, ਤੇਰੇ ਬਿਨਾਂ ਹੋਰ ਕੋਈ ਦੂਜਾ ਕਰਨੇ ਯੋਗ ਭਾਵ ਲਾਇਕ ਨਹੀਂ। ਕਹਿੰਦੇ ਬੰਦਿਆ ਤੂੰ ਵੀ ਕੁਝ, ਜੋ ਕੁਝ ਵੀ ਵਿਗਾੜ ਹੋਇਆ ਤੇਰੇ ਕੋਲੋਂ ਨਹੀਂ ਹੋਇਆ, ਕਿਉਂਕਿ ਤੇਰਾ ਵਿਗਾੜ ਹੋਰ ਕੋਈ ਨਹੀਂ, ਦੂਜੇ ਕਰਨਾ ਯੋਗ ਨਹੀਂ, ਪਰਮਾਤਮਾ ਦੇ ਹੁਕਮ ਚ ਤੇਰੇ ਕਰਮਾਂ ਅਨੁਸਾਰ ਹੀ ਹੈ। ਤਾਂ ਮਿਲੀਐ ਜਾਂ ਲਹਿ ਮਿਲਾਏ, ਕਹੋ ਨਾਨਕ ਹਰ ਹਰ ਗੁਣ ਗਾਏ। ਜਾਂ ਵਾਹਿਗੁਰੂ ਕਿਰਪਾ ਕਰਕੇ ਮਿਲਾ ਲਵੇ ਤਾਂ ਹੀ ਉਸ ਪਰਮਾਤਮਾ ਨਾਲ ਸਾਡਾ ਮਿਲਾਪ ਹੋ ਸਕਦਾ। ਮਹਾਰਾਜ ਕਥਨ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਦੇ ਗੁਣ ਗਾਉਣਾ ਕਰ ਤਾਂ ਵਾਹਿਗੁਰੂ ਆਪਣੇ ਆਪ ਹੀ ਮਿਲਾ ਲੈਂਦਾ। ਜੇ ਜਿਹੜੀ ਚੀਜ਼ ਨੂੰ ਤੂੰ ਆਵਾਜ਼ ਮਾਰਦਾ ਤੈਨੂੰ ਮਿਲ ਹੀ ਜਾਂਦੀ ਆ, ਘਰੇ ਬਹਿ ਕੇ ਆਵਾਜ਼ ਮਾਰਦਾ, ਰੋਟੀ ਦਿਓ, ਪਾਣੀ ਦਿਓ, ਆਹ ਦਿਓ, ਉਹ ਦਿਓ, ਸਭ ਕੁਝ ਮਿਲ ਜਾਂਦਾ, ਉਹੀ ਮਿਲ ਜਾਂਦਾ ਜੋ ਆਵਾਜ਼ ਮਾਰਦੇ ਆ। ਤੇ ਜੇ ਵਾਹਿਗੁਰੂ ਨੂੰ ਆਵਾਜ਼ ਮਾਰਾਂਗੇ ਵਾਹਿਗੁਰੂ ਮਿਲ ਜਾਏਗਾ। ਵਾਹਿਗੁਰੂ ਤਾਂ ਆਪਾਂ ਕਹਿ ਕੇ ਰਾਜੀ ਹੋਈ ਨੀ ਨਾ, ਬਾਹਲੇ ਮਾਡਰਨ ਬਣ ਗਏ। ਵਾਹਿਗੁਰੂ ਕਿਹਾ ਕਰੋ, ਇੰਨੇ ਜ਼ਿਆਦਾ ਆਕਾਸ਼ ਚ ਨਾ ਚੜੋ ਵੀ 21ਵੀਂ ਸਦੀ ਆ ਗਈ ਜੀ, ਆਪਾਂ ਤਾਂ 1699 ਤੇ ਹੀ ਖੜਨਾ ਬਸ, ਗਾਹਾਂ ਭਾਵੇਂ 50 ਸਦੀਆਂ ਹੋਰ ਆ ਜਾਣ। 1699 1469 ਤੋਂ ਲੈ ਕੇ 1699 ਤੱਕ ਜਿਹੜਾ ਪ੍ਰਚਾਰ ਮਿਲਿਆ, 1708 ਤੱਕ ਜਿਹੜਾ ਪ੍ਰਚਾਰ ਦਸਵੇਂ ਪਾਤਸ਼ਾਹ ਨੇ ਕੀਤਾ ਸਿੱਖਾਂ ਵਾਸਤੇ, ਅਸੀਂ ਤਾਂ ਉਸ ਮਰਿਆਦਾ ਉੱਤੇ ਹੀ ਖੜਨਾ। ਇਸ ਕਰਕੇ ਸਤਿਗੁਰੂ ਕਹਿੰਦੇ ਨਾਮ ਹੀ ਜਪੀ ਜਾਓ, ਇਹੀ ਸਭ ਤੋਂ ਵੱਡੀ ਚੀਜ਼ ਹੈ।